ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਸਾਗਰ ਦੇ ਗੁਰੂ ਪਕਸ਼ੀ ਦਾ ਵਿਸ਼ੇ ਅਧਿਕਾਰੀ ਅੱਜ ਵਿਚਾਰ ਸਾਗਰ ਦੇ ਗੁਰੂ ਪਕਸ਼ੀ ਵੱਲੋਂ ਅਧਿਕਾਰੀ ਵਿਸ਼ੇ ਦਾ ਖੰਡਨ ਕੀਤਾ ਗਿਆ ਸੀ, ਅਧਿਕਾਰੀ ਵਿਸ਼ੇ ਪ੍ਰਯੋਜਨ ਦਾ। ਤੋ ਸਿਧਾਂਤੀ ਦੁਆਰਾ ਉਸਦਾ ਮੰਡਨ ਕੀਤਾ ਜਾ ਰਿਹਾ, ਤੋ ਅੱਜ ਵਿਸ਼ੇ ਦਾ ਮੰਡਨ ਹੋਏਗਾ ਸਿਧਾਂਤੀ ਵੱਲੋਂ। ਸਿਧਾਂਤੀ ਜੀ ਕਹਿ ਰਹੇ ਕਹਿੰਦੇ
ਦੋਹਰਾ ਸਾਚੀ ਬ੍ਰਹਮ ਸਵਰੂਪ ਇੱਕ ਨਹੀਂ ਭੇਦ ਕੋ ਗੰਧ।
ਹਾਂ, ਇਹ ਕਹਿੰਦਾ ਸਾਕਸ਼ੀ ਅਤੇ ਬ੍ਰਹਮ ਸਰੂਪ ਇੱਕੋ ਹੀ ਆ, ਇਹ 'ਚ ਕੋਈ ਫਰਕ ਨਹੀਂ। ਇਹਦੇ 'ਚ ਭੇਦ ਕੋ ਗੰਧ ਮਤਲਬ ਲੇਸ ਮਾਤਰ ਵੀ, ਗੰਧ ਮਾਤਰ ਵੀ, ਥੋੜ੍ਹੇ ਮਾਤਰ ਵਿੱਚ ਭੇਦ ਨਹੀਂ, ਫਰਕ ਨਹੀਂ ਹੈਗਾ। ਰਾਗ ਦੁਆਇਸ਼ ਮਤੀ ਕੇ ਧਰਮ, ਜਿਹੜੇ ਰਾਗ ਤਾਂ ਦੁਆਇਸ਼ ਹੈ, ਅੰਤੇ ਕਰਨ ਦੇ ਧਰਮ ਹੈਗੇ ਆ, ਭਾਵੇਂ ਮਾਨਤ ਅੰਧ। ਔਰ ਇਹਦੇ ਵਿੱਚ ਜਿਹੜਾ ਰਾਗ ਦੁਆਇਸ਼ ਸਾਕਸ਼ੀ ਦੇ ਧਰਮ ਮੰਨਣਾ, ਇਹਨੂੰ ਮੂਰਖਤਾ ਹੀ ਆ, ਉਹ ਸਾਕਸ਼ੀ ਦੇ ਧਰਮ ਨਹੀਂ ਹੈਗੇ, ਉਹ ਅੰਤਕਰਨ ਦੇ ਧਰਮ ਨੇ। ਰਾਗ ਦੁਆਇਸ਼ ਹਾਂਜੀ, ਮੇਰਾ ਤੇਰਾ, ਭੁੱਖ ਪਿਆਸ, ਦੁੱਖ ਸੁੱਖ, ਇਹ ਸਾਕਸ਼ੀ ਦੇ ਧਰਮ ਹੈ। ਤੋ ਟੀਕਾਕਾਰ ਕਹਿੰਦਾ
ਪੂਰਵ ਕਹਿਆ ਜੋ ਜੀਵ ਰਾਗ ਆਦਿ ਕਲੇਸ਼ ਸਹਿਤ ਹੈ ਔਰ ਬ੍ਰਹਮ ਕਲੇਸ਼ ਰਹਿਤ ਹੈ।
ਹਾਂ,
ਯਾ ਤੇ ਜੀਵ ਬ੍ਰਹਮ ਕੀ ਏਕਤਾ ਗ੍ਰੰਥ ਕਾ ਵਿਖੇ ਬਣੇ ਨਹੀਂ,
ਬਣੇ ਨਹੀਂ। ਇਹ ਪੂਰਵ ਪਕਸ਼ੀ ਨੇ ਕੁਸ਼ਚਨ ਕੀਤਾ, ਪ੍ਰਸ਼ਨ ਕੀਤਾ ਕਿ ਜੀਵ ਤਾਂ ਸਾਰੇ ਦੁੱਖਾਂ ਦਾ ਮੂਲ ਹੈ ਅਤੇ ਬ੍ਰਹਮ 'ਚ ਕੋਈ ਦੁੱਖ ਹੈ ਨਹੀਂ। ਜੇ ਦੁੱਖ ਨਹੀਂ ਬ੍ਰਹਮ ਵਿੱਚ, ਤਾਂ ਦੁੱਖ ਵਾਲੇ ਨਾਲ ਸੁੱਖ ਵਾਲੇ ਦਾ ਕਿਵੇਂ ਮੇਲ ਹੋ ਸਕਦਾ? ਦਿਨ ਅਤੇ ਰਾਤ ਦਾ ਕੋਈ ਮੇਲ ਹੋ ਹੀ ਨਹੀਂ ਸਕਦਾ। ਸੂਰਜ ਚੜ੍ਹੇਗਾ ਤਾਂ ਰਾਤ ਦਿਨ ਹੋਏਗਾ, ਸੂਰਜ ਗਰੂਬ ਹੋ ਜਾਏਗਾ ਤਾਂ ਰਾਤ ਹੋ ਜਾਏਗੀ, ਅੰਧੇਰਾ ਚੰਨ ਇੱਕ ਤਾਂ ਨਹੀਂ ਰਹਿ ਸਕਦਾ। ਬ੍ਰਹਮ ਸੁੱਖ ਰੂਪ ਹੈ ਔਰ ਜੀਵ ਜਿਹੜਾ ਇਹ ਦੁੱਖਾਂ ਦਾ ਮੂਲ ਹੈ। ਇਸ ਵਾਸਤੇ ਕਹਿੰਦੇ ਵਿਸ਼ਾ ਬਣਦਾ ਹੀ ਨਹੀਂ ਗ੍ਰੰਥ ਦਾ, ਜੇ ਗ੍ਰੰਥ ਦਾ ਵਿਸ਼ਾ ਨਹੀਂ ਬਣਦਾ ਤਾਂ ਫਿਰ ਅਧਿਕਾਰੀ ਵੀ ਨਹੀਂ, ਮਮੁਖਸ਼ੂ ਵੀ ਨਹੀਂ। ਇਹ ਕਹਿੰਦਾ
ਇਹ ਵਾਰ
ਦਾ ਸਮਾਧਾਨ ਹੈ।
ਇਹ ਵਾਰਤਾ ਜਦਯਪ ਸੱਤ ਹੈ ਤਥਾ ਪੇ ਰਾਗ ਦੁਆਇਸ਼ ਰਹਿਤ ਜੋ ਸਾਕਸ਼ੀ ਹੈ ਤਾਂ ਕਿ ਬ੍ਰਹਮ ਸੇ ਏਕਤਾ ਬਣੇ ਹੈ।
ਰਾਗ ਦੁਆਇਸ਼ ਤੋਂ ਬਿਨਾਂ ਜਿਹੜਾ ਸਾਕਸ਼ੀ ਹੈ ਉਹ ਤਾਂ ਫਿਰ ਬ੍ਰਹਮ ਸਰੂਪ ਹੀ ਹੈ, ਉਹ 'ਚ ਕੋਈ ਭਿੰਨ ਨਹੀਂ ਹੈ। ਰਾਗ ਦੁਆਇਸ਼ ਹੀ ਤਾਂ ਉਹਨੂੰ ਭਿੰਨਤਾ ਜਿਲ੍ਹੇ ਵੱਖਰਾਪਣ ਕਰਦੀ ਹੈ ਜੀ।
ਔਰ ਜੋ ਪੂਰਵ ਕਹਿਆ ਕਰਤਾ ਭੋਗਤਾ ਸੇ ਭਿੰਨ ਸਾਕਸ਼ੀ ਬੰਧਿਆ ਪੁੱਤਰ ਕੇ ਸਮਾਨ ਅਸੱਤ ਹੈ।
ਹਾਂ, ਜੇ ਕਰਤਾ ਭੋਗਤਾ ਨਹੀਂ ਹੈ ਸਾਕਸ਼ੀ ਤਾਂ ਫਿਰ ਜਿੱਦਾਂ ਬੰਦਿਆ ਦੇ ਪੁੱਤਰ ਨਹੀਂ ਹੋ ਸਕਦਾ, ਐਸਾ ਬੰਦਿਆ ਦੇ ਪੁੱਤਰ ਸਮਾਨ ਅਸੱਤ ਝੂਠਾ ਹੀ ਹੈ।
ਕਾਹੇ ਤੇ ਕਰਤਾ ਭੋਗਤਾ ਜੋ ਸੰਸਾਰੀ ਤਾਂ ਕਿ ਵਿਸ਼ੇਖ ਭਾਗ ਕਾ ਨਾਮ ਸਾਕਸ਼ੀ ਹੈ, ਜੋ ਸਾਕਸ਼ੀ ਕਾ ਨਿਖੇਧ ਕਰੇ ਤੋ ਸੰਸਾਰੀ ਕੇ ਵਿਸ਼ੇਖ ਭਾਗ ਕਾ ਨਿਖੇਧ ਹੋਣੇ ਤੇ ਕਰਤਾ ਭੋਗਤਾ ਜੋ ਸੰਸਾਰੀ ਤਾਂ ਕਿ ਹੀ ਨਿਖੇਧ ਹੋਵੇਗਾ,
ਤਾਂ ਕਾ ਨਿਖੇਧ ਨਿਖੇਧ ਹੋ ਜਾਏਗਾ। ਯਾਨੀ ਜਿਹੜਾ ਸੰਸਾਰੀ ਹੈ ਕਰਤਾ ਭੋਗਤਾ, ਸਾਕਸ਼ੀ ਦਾ ਇੱਕ ਹਿੱਸਾ ਹੈ, ਵਿਸ਼ੇਸ਼ ਭਾਗ ਹੈ ਜਿਹੜਾ ਕਰਤਾ ਭੋਗਤਾ ਆ। ਪੂਰਾ ਸੰਸਾਰੀ ਜਿਹੜਾ ਸਾਕਸ਼ੀ ਹੈ ਉਹ ਕਰਤਾ ਭੋਗਤਾ ਸੰਸਾਰੀ ਨਹੀਂ ਹੈ, ਇੱਕ ਭਾਗ ਹੈ ਉਹਦਾ, ਇੱਕ ਹੈ ਵਿਸ਼ੇਸ਼ ਭਾਗ ਲਿਖਿਆ ਉਹਨੇ।
ਏਕ ਹੀ ਚੇਤਨ ਕੇ ਵਿਖੇ ਸਾਕਸ਼ੀ ਭਾਵ ਕੀ ਅੰਤਸ਼ਕਰਨ ਉਪਾਧੀ ਹੈ, ਪਰ ਕਰਤਾ ਭੋਗਤਾਪਣੇ ਕਾ ਵਿਸ਼ੇਖਣ ਸਹਿਤ ਵਿਸ਼ਿਸ਼ਟ ਕਹੀਏ ਹੈ। ਉਪਾਦ ਵਾਲਾ ਉਪਹਿਤ ਕਹੀਏ ਹੈ, ਜੋ ਵਸਤੂ ਜਿਤਨੇ ਦੇਸ਼ ਮੇਂ ਆਪ ਹੋਵੇ ਉਸ ਦੇਸ਼ ਮੇਂ ਸਥਿਤ ਵਸਤੂ ਕੋ ਜਨਾਵੇ ਔਰ ਆਪ ਪ੍ਰਥਕ ਰਹੇ।
ਪ੍ਰਥਕ ਮੈਨੇ ਵੱਖਰੀ ਰਹੇ, ਵਸਤੂ ਨੂੰ ਜਣਾ ਦੇਵੇ ਪਰ ਆਪ ਪ੍ਰਥਕ ਰਹੇ, ਵੱਖਰੀ ਰਹੇ, ਸੋ ਉਪਾਧੀ ਕਹੀਏ,
ਸੋ ਉਪਾਧੀ ਕਹੀਏ। ਜੈਸੇ ਨਿਆਇਕ ਮਤ ਮੈਂ ਕਰਨ ਗੋਕਲ ਵਿੱਚ ਆਕਾਸ਼ ਸਰੋਤੋ ਕਹੀਏ ਹੈ।
ਕਰਨ ਗੋਲਕ ਆ ਕੰਨ ਜਿਹੜੇ ਆ,
ਹਾਂਜੀ, ਸੋ ਕਰਨ ਗੋਕਲ ਸਰੋਤ,
ਗੋਕਲ ਨਹੀਂ ਗੋਲਕ,
ਇੱਥੇ ਗੋਕਲ ਲਿਖੋ, ਠੀਕ ਹੈ ਜੀ।
ਕਰਨ ਗੋਲਕ ਸਰੋਤਰ ਕੀ ਉਪਾਧੀ ਹੈ,
ਸਰੋਤਰ ਕੀ ਉਪਾਧੀ ਹੈ। ਕਾਹੇ ਤੇ ਸੋ ਕਰਨ ਗੋਲਕ ਜਿਤਨੇ ਦੇਸ਼ ਮੇਂ ਆਪ ਹੈ ਉਤਨੇ ਦੇਸ਼ ਮੇਂ ਸਥਿਤ ਆਕਾਸ਼ ਕੋ ਸਰੋਤ ਰੂਪ ਕਰਕੇ ਜਨਾਵੇ ਹੈ ਔਰ ਆਪ ਪ੍ਰਿਥਕ ਰਹੇ ਹੈ।
ਕੰਨ ਵੱਖਰਾ ਹੈ, ਆਕਾਸ਼ ਨੂੰ ਜਿਹੜਾ ਜਣਾਉਂਦਾ ਉਹ ਵੱਖਰਾ ਹੈ ਜੀ।
ਜਾ ਤੇ ਕਰਨ ਗੋਲਕ ਸਰੋਤ ਕੀ ਉਪਾਧੀ ਹੈ,
ਉਪਾਧੀ ਹੈ।
ਤੈਸੇ ਅੰਤਸ਼ਕਰਨ ਭੀ ਜਿਤਨੇ ਦੇਸ਼ ਮੇਂ ਆਪ ਹੈ ਉਤਨੇ ਦੇਸ਼ ਮੇਂ ਸਥਿਤ ਚੇਤਨ ਕੋ ਸਾਕਸ਼ੀ ਸੰਗਿਆ ਕਰਕੇ ਜਨਾਵੇ। आप पृथक रहे
पृथक दा अर्थ बखरा भिन्न रहे
ਇਹ ਜਾਂ ਤੇ ਅੰਤਸ਼ਕਰਨ ਸਾਕਸ਼ੀ ਕੀ ਉਪਾਧੀ ਹੈ ਜਾਂ ਤੇ ਇਹ ਅਰਥ ਸਿੱਧ ਹੁਆ ਅੰਤਸ਼ਕਰਨ ਵਿਖੇ ਵ੍ਰਿਤੀ ਜੋ ਚੇਤਨ ਮਾਤਰ ਸੋ ਸਾਕਸ਼ੀ ਕਹੀ ਹੈ
ਅੰਤਕਰਨ ਦੇ ਵਿੱਚ ਜਿਹੜੀ ਵ੍ਰਿਤੀ ਹੈ ਨਾ ਚੇਤਨ ਮਾਤਰ ਹੈ ਉਹਨੂੰ ਸਾਕਸ਼ੀ ਕਹਿੰਦੇ ਨੇ ਆਪਣੇ ਸਹਿਜ ਵਸਤੂ ਕੋ ਜੋ ਜਨਾਬ ਹੈ ਸੋ ਵਿਸ਼ੇਸ਼ਣ ਕਹੀ ਹੈ ਜਿੱਦਾਂ ਕਾਲੀ ਪੱਗ ਵਾਲਾ ਬੰਦਾ ਕਾਲੀ ਪੱਗ ਵੱਖਰੀ ਬੰਦਾ ਵੱਖਰਾ ਪਰ ਉਹ ਕਾਲੀ ਪੱਗ ਜਿਹੜੀ ਆ ਉਸ ਵਿਸ਼ੇਸ਼ ਬੰਦੇ ਨੂੰ ਜਣਾਉਂਦੀ ਹੈ ਉਹਨੂੰ ਵਿਸ਼ੇਸ਼ਣ ਕਹਿੰਦੇ ਐਡਜੈਕਟਿਵ ਕਹਿੰਦੇ ਅੰਗਰੇਜ਼ੀ
ਜੈਸੇ ਕੁੰਡਲ ਵਾਲਾ ਪੁਰਖ ਆਇਆ ਜਾਂ ਸਥਾਨ ਮੇਂ ਪੁਰਖ ਕਾ ਕੁੰਡਲ ਵਿਸ਼ੇਸ਼ਣ ਹੈ ਕਾਹੇ ਤੇ ਆਪਣੇ ਸਹਿਤ ਪੁਰਖ ਕਾ ਆਗਮਨ ਕੁੰਡਲ ਜਨਾਵੇ ਹੈ
ਕੁੰਡਲ ਵਾਲਾ ਪੁਰਖ ਆਇਆ ਕੁੰਡਲ ਨੂੰ ਵੀ ਪਤਾ ਕੁੰਡਲ ਨੂੰ ਵੀ ਜਨਾਇਆ ਉਹਨੇ ਦੱਸਿਆ ਤੇ ਉਸ ਪੁਰਖ ਨੂੰ ਵੀ ਦੱਸਿਆ ਪਵਾਇਆ
ਜਾਂ ਤੇ ਵਿਸ਼ੇਖਣ ਹੈ ਨੀਲ ਰੂਪਵਾਨ ਘੱਟ ਕੂੰ ਮੈਂ ਦੇਖੂੰ ਹੂੰ ਜਾਂ ਸਥਾਨ ਸੇ ਵੀ ਨੀਲ ਰੂਪ ਘੱਟ ਕਾ ਵਿਸ਼ੇਸ਼ਣ ਹੈ
ਜੀ
ਤੈਸੇ ਅੰਤਸ਼ਕਰਨ ਵੀ ਕਰਤਾ ਭੋਗਤਾ ਜੋ ਜੀਵ ਚੇਤਨ ਤਾ ਕਾ ਵਿਸ਼ੇਸ਼ਣ ਹੈ ਕਾਹੇ ਤੇ ਅੰਤਸ਼ਕਰਨ ਸਹਿਤ ਚੇਤਨ ਕੋ ਕਰਤਾ ਭੋਗਤਾ ਰੂਪ ਕਰਕੇ ਅੰਤਸ਼ਕਰਨ ਜਨਾਵੇ ਹੈ ਜਾਂ ਤੇ ਸੰਸਾਰੀ ਕਾ ਅੰਤਸ਼ਕਰਨ ਵਿਸ਼ੇਸ਼ਣ ਹੈ ਜਾਂ ਤੇ ਇਹ ਸਿੱਧ ਹੁਆ ਅੰਤਸ਼ਕਰਨ ਵਿਖੇ ਵ੍ਰਿਤੀ ਚੇਤਨ ਔਰ ਅੰਤਸ਼ਕਰਨ ਸੰਸਾਰੀ ਕਹੀਏ ਹੈ ਜਾਂ ਅਰਥ ਕੋ ਵਿਸਤਾਰ ਸੇ ਆਗੇ ਕਰੇਂਗੇ
ਇਹਨੂੰ ਥੋੜ੍ਹਾ ਸਮਝ ਲਓ ਜਾਂ ਤੇ ਜੇ ਸੁਧ ਹੈ ਅੰਤਕਰਨ ਵਿਖੇ ਜਿਹੜੀ ਵ੍ਰਿਤੀ ਹੈ ਚੇਤਨ ਉਹ ਅੰਤਕਰਨ ਦਾ ਸੰਸਾਰੀ ਕਹੀ ਹੈ ਬਿਰਤੀ ਨੂੰ ਕਹਿੰਦੇ ਪੂਰੇ ਅੰਤਕਰਨ ਨੂੰ ਨਹੀਂ ਸੰਸਾਰੀ ਕਹਿੰਦੇ ਜਿਹੜੀ ਅੰਤਕਰਨ 'ਚ ਬਿਰਤੀ ਉੱਠੀ ਹੈ ਉਹਨੂੰ ਸੰਸਾਰੀ ਕਹਿੰਦੇ
ਰਾਗ ਦੇ ਵੈ ਖਾਦਿਕ ਕਲੇਸ਼ ਸੰਸਾਰੀ ਵਿਖੇ ਹੈ ਸਰ ਸਾਕਸ਼ੀ ਵਿਖੇ ਨਹੀਂ ਸੰਸਾਰੀ ਕਾ ਭੀ ਜੋ ਵਿਸ਼ੇਸ਼ਣ ਅੰਤਸ਼ਕਰਨ ਹੈ ਤਾਂ ਕਿ ਵਿਖੇ ਹੈ ਔਰ ਵਿਸ਼ੇਖ ਜੋ ਚੇਤਨ ਤਾਂ ਕਿ ਵਿਖੇ ਨਹੀਂ ਕਾਹੇ ਤੇ ਸੰਸਾਰੀ ਵਿਖੇ ਵਿਸ਼ੇਖ ਜੋ ਚੇਤਨਯ ਭਾਗ ਤਾਂ ਕਾ ਸਾਕਸ਼ੀ ਸੇ ਭੇਦ ਨਹੀਂ ਕਾਹੇ ਤੇ ਏਕ ਚੇਤਨਯ ਅੰਤਸ਼ਕਰਨ ਸਹਿਤ ਸੰਸਾਰੀ ਹੈ ਔਰ ਅੰਤਸ਼ਕਰਨ ਭਾਗ ਤਿਆਗ ਕੇ ਸਾਕਸ਼ੀ ਕਹੀਏ ਹੈ ਜਾਂ ਤੇ ਸਾਕਸ਼ੀਕਾਰ ਉਹ ਸੰਸਾਰੀ ਕੇ ਵਿਸ਼ੇਖ ਭਾਗ ਕਾ ਭੇਦ ਨਹੀਂ ਜੋ ਵਿਸ਼ੇਖ ਭਾਗ ਮੇਂ ਕਲੇਸ਼ ਅੰਗੀਕਾਰ ਕਰੈ ਤਬ ਸਾਕਸ਼ੀ ਮੇਂ ਭੀ ਅੰਗੀਕਾਰ
ਕਰਨਾ ਹੋਏਗਾ
ਔਰ ਸਾਕਸ਼ੀ ਸਰਵ ਕਲੇਸ਼ ਰਹਿਤ ਹੈ
ਸਾਕਸ਼ੀ ਕਲੇਸ਼ ਤੋਂ ਰਹਿਤ ਹੈ ਸਾਕਸ਼ੀ ਦੀ ਜਿਹੜੀ ਇੱਕ ਬਿਰਤੀ ਹੈ ਨਾ ਉਹ ਸੰਸਾਰੀ ਹੈ ਸੰਸਾਰੀ ਕੇਵਲ ਜਿਹੜਾ ਨਾ ਦੁੱਖ ਭੁੱਖ ਇਹ ਹੈ ਅੰਤਕਰਨ ਦੀ ਬਿਰਤੀ ਅੰਤਕਰਨ ਦੀ ਜਿਹੜੀ ਖਾਸ ਇੱਕ ਬਿਰਤੀ ਹੈ ਉਹ ਸੰਸਾਰੀ ਕਹਾਉਂਦੀ ਹੈ ਵੈਸੇ ਜਿਹੜਾ ਮੇਨ ਭਾਵ 'ਚ ਅੰਤਸ਼ਕਰਨ ਹੈ ਉਹਦੇ ਜਿਹੜਾ ਸਾਕਸ਼ੀ ਹੈ ਸਾਕਸ਼ੀ ਅੰਤਕਰਨ ਨੂੰ ਹੀ ਪ੍ਰਕਾਸ਼ ਕਰਿਆ ਅਤੇ ਅੰਤਕਰਨ ਜਿਹੜਾ ਸਾਕਸ਼ੀ ਹੈ ਉਹਦੇ 'ਚ ਕੋਈ ਲੇਸ ਮਾਤਰ ਵੀ ਦੁੱਖ ਸੁੱਖ ਨਹੀਂ ਹੈਗਾ
ਜਾਂ ਤੇ ਸੰਸਾਰ
ਸੁੱਖ ਅੰਤਕਰਨ ਦਾ ਧਰਮ ਹੈ
ਜਾਂ ਤੇ ਸੰਸਾਰੀ ਕੇ ਵਿਸ਼ੇਖ ਭਾਗ ਮੇਂ
ਕਲੇਸ਼ ਨਹੀਂ
ਕਿੰਤੂ ਵਿਸ਼ੇਸ਼ਣ ਮਾਤਰ ਅੰਤਸ਼ਕਰਨ ਮੇਂ ਹੈ
ਹਾਂ
ਇਸ ਅਭਿਪ੍ਰਾਏ ਤੇ ਦਹੇ
ਦੋਹੇ
ਦੋਹੇ ਕੇ ਤ੍ਰਿਤੀਏ ਪਾਦ ਮੇਂ ਰਾਗ ਦਵੈ ਬੁੱਧ ਕੇ ਧਰਮ ਹੈ ਕਹੇ ਔਰ ਜੀਵ ਕੇ ਨਹੀਂ ਕਹੇ
ਜੀਵ ਦੇ ਨਹੀਂ ਕਹੇ
ਇਸ ਰੀਤ ਸੇ ਅੰਤਸ਼ਕਰਨ ਵਿਸ਼ਿਸ਼ਟ ਕੀ ਬ੍ਰਹਮ ਸੇ ਏਕਤਾ ਨਹੀਂ ਵੀ ਬਨੇ ਪਰੰਤੂ ਅੰਤਸ਼ਕਰਨ ਪਹਿਤ ਜੋ ਸਾਕਸ਼ੀ ਤਾਂ ਕਿ ਬ੍ਰਹਮ ਸੇ ਏਕਤਾ ਬਣੇ
ਅੰਤਕਰਨ ਵਿਸ਼ਿਸ਼ਟ ਦੀ ਬ੍ਰਹਮ ਤਾਂ ਏਕਤਾ ਨਹੀਂ ਬਣਦੀ ਪਰੰਤੂ ਅੰਤਕਰਨ ਉਪਹਿਤ ਜਿਹੜਾ ਸਾਕਸ਼ੀ ਹੈ ਜਿਹੜਾ ਅੰਤਕਰਨ ਨੂੰ ਪ੍ਰਕਾਸ਼ਮਾਨ ਕਰਨ ਵਾਲਾ ਪਹਿਤ ਉਹ ਸਾਕਸ਼ੀ ਹੈ ਉਹਦੀ ਬ੍ਰਹਮ ਨਾਲ ਏਕਤਾ ਬਣਦੀ ਹੈ
ਅੱਜ ਪੂਰਵ ਕਿਹਾ ਸਾਕਸ਼ੀ ਨਾਨਾ ਹੈ ਔਰ ਬ੍ਰਹਮ ਏਕ ਹੈ ਜਾਂ ਤੇ ਨਾਨਾ ਸਾਕਸ਼ੀ ਕੀ ਏਕ ਬ੍ਰਹਮ ਸੇ ਏਕਤਾ ਬਣੇ ਨਹੀਂ ਅੱਜ ਉਹ ਵਿਆਪਕ ਏਕ ਬ੍ਰਹਮ ਤੇ ਸਾਕਸ਼ੀ ਕਾ ਭੇਦ ਅੰਗੀਕਾਰ ਕਰੋਗੇ ਤੋ ਸਾਕਸ਼ੀ ਭੀ ਸਰਵ ਸਰੀਰ ਮੈਂ ਵਿਆਪਕ ਏਕ ਹੀ ਹੋਵੇਗਾ ਜਾਂ ਤੇ ਸਰਵ ਸਰੀਰ ਕੋ ਸੁੱਖ ਦੁੱਖ ਭਾਨ ਹੋਆ ਚਾਹੀਏ ਜੋ ਸ਼ੰਕਾ ਬਣਿਆ ਹੈ ਨਹੀਂ ਕਾਹੇ ਤੇ ਜਦਯਪ ਈਸ਼ਵਰ ਸਾਕਸ਼ੀ ਏਕ ਹੈ ਔਰ ਜੀਵ ਸਾਕਸ਼ੀ ਨਾਨਾ ਹੈ ਔਰ ਪ੍ਰਛਿੰਨ ਹੈ ਤੋ ਵੀ ਵਿਆਪਕ ਬ੍ਰਹਮ ਸੇ ਭਿੰਨ ਨਹੀਂ ਜੈਸੇ ਘਟਾਕਾਸ ਨਾਨਾ ਹੈ ਔਰ ਪ੍ਰਛਿੰਨ ਹੈ ਤੋ ਵੀ ਮਹਾਕਾਸ ਹੈ
ਭਿੰਨ
ਨਹੀਂ ਕਿੰਤੂ ਮਹਾਕਾਸ ਰੂਪ ਹੀ ਘਟਾਕਾਸ ਹੈ ਤੈਸੇ ਨਾਨਾ ਜੋ ਪ੍ਰਛਿੰਨ ਸਾਕਸ਼ੀ ਸੋ ਭੀ ਬ੍ਰਹਮ ਰੂਪੀ
ਸਾਕਸ਼ੀ ਦਾ ਚਾਹੇ ਵਿਸ਼ੇਸ਼ ਭਾਗ ਗਿਣ ਲਓ ਅਤੇ ਚਾਹੇ ਸਾਕਸ਼ੀ ਨੂੰ ਗਿਣ ਲਓ ਬ੍ਰਹਮ ਰੂਪੀ ਉਹ 'ਚ ਫਰਕ ਕੋਈ ਨਹੀਂ ਜਿਵੇਂ ਉਦਾਹਰਣ ਦਿੱਤੀ ਉਹਨੇ ਘਟਾਕਾਸ਼ ਮਠਾਕਾਸ਼ ਜਲਾਕਾਸ਼ ਅਤੇ ਮਹਾਕਾਸ਼ ਦਾ ਤਿੰਨੋਂ ਰੂਪ ਨੇ ਉਹ ਤੋਂ ਭਿੰਨ ਵੱਖਰਾ ਕੁਛ ਨਹੀਂ ਹੈਗਾ
ਅੱਜ जो पूर्व कहा सुख दुख अंतस्करण की वृत्ति के विषय नहीं सो असंगत है। काहे ते यद्यपि सुख दुख साक्षी भास है सो साक्षी नाना है, तथापि जब अंतस्करण का परिणाम सुख रूप व दुख रूप होवे ताही समय अंतस्करण की ज्ञान रूप वृत्ति सुख दुख को विखे करने वाली होवे है। ता वृत्ति में आरूढ़ साक्षी तिनको प्रकाशे है।
जरा वृत्ति दे विच व्यापक साक्षी है ना वो उसनु प्रकाश दा दसदा, परंतु दुख सुख जिहड़े अंतकरण दे धर्म है पर अंतकरण विच भी जिहड़ा रूढ़ साक्षी दे विच है वो ही दस रहा। अंतकरण तो आप तो अंतकरण विच है कुछ नहीं, साक्षी ही जिहड़ा चेतन सत्ता दे के सारे नु प्रकाशमान कर रहा है।
इतरी से रीति से ग्रंथकारों ने सुख दुख साक्षी के विषय कहे हैं। वृत्ति बिना केवल साक्षी के विषय नहीं, या स्थान में यह रहस्य है। आकाश में घटाकाश नाम और जल का अनायन रूप है जो कार्य प्रतीत होवे है, तो घट रूप उपाधि की दृष्टि से प्रतीत होवे है। घट रूप उपाधि की दृष्टि बिना घटाकाश नाम और जल का अनायन रूप कार्य प्रतीत होवे नहीं, किंतु आकाश मात्र ही प्रतीत होवे। यहाँ ते घटाकाश महाकाश रूप है।
जरा घटाकाश ते मठाकाश है ना, वो घटाकाश मठाकाश उपाधि है, बस विच आकाश को महाकाश है। इस तरह साक्षी जिन्हें चाहे अंतकरण गिन लो चाहे उन्हें संसारी गिन लो, वो बस विच जेड़े वो महा को जिदा महाकाश का सारे रूप ने साक्षी दे रूप हैं।
तैसे चैतन्य विखे साक्षी नाम और धर्म सहित अंतस्करण का प्रकाश रूप कार्य अंतस्करण रूप उपाधि की दृष्टि से प्रतीत होवे है, और अंतस्करण रूप उपाधि की दृष्टि बिना साक्षी नाम और धर्म सहित अंतस्करण का प्रकाश रूप कार्य प्रतीत होवे नहीं, किंतु चैतन्य मात्र ब्रह्म ही प्रतीत होवे है। या ते साक्षी ब्रह्म रूप है। अभिप्राय तै दोहे के प्रथम पाद में साक्षी एक कहया, काहे ते उपाधि की दृष्टि बिना साक्षी में नाना पना और परछिन्न भाव प्रतीत होवे नहीं, सो साक्षी जीव पद का लक्ष्य है। यह वार्ता आगे कहेंगे। इस रीति से जीव ब्रह्म की एकता ग्रंथ का विखे बने हैं।
साक्षी बखरा खर रह लिया उखना सुबह के जीव पद का लक्ष्य है। साक्षी साक्षी भिन्न नहीं है। बिरतियाँ उठ दी ने अंतकरण की बिरती उठी साक्षी के नाल दुख सुख उन्हें अनुभव कर लिया, परंतु अंतकरण की बिरति उसने भी साक्षी जरा चेतन मास्टर साक्षी है वह प्रकाश कर रहा। बस में जरा ना जिदा कह लिए जीवात्मा कह लिए साक्षी कह लिए जीव पद का बोधक ही साक्षी है। लक्षण जीव पद का लक्ष्य है वो आगे कहेंगे।
अथ कार्य ध्यास निरूपणम
श्री दे जीव ब्रह्म की एकता ग्रंथ का विषय बने हैं। उन पर जो दिन मंडल आएगा
अथ कार्य ध्यास निरूपणम कवित
अच्छा हाँ ठीक है। पहले पूर्व बख्शी उत्तर प्रयोजन का मंडन है। प्रयोजन जड़ा है ना चौथा दूसरा अनुबंध है वह मंडन करूँगा। पहले पूर्व पक्षी का हो करेगा दसेगा पूर्व पक्षी की कहना सजातीय ज्ञान
संस्कार अध्यास हो तो
जड़ा सजाती स्वैगत भेद विच जड़ा अध्यास की समग्री बनती जिमें आप रस्सी रस्सी विच संदर्श दोष है सजाती बजाती भेद है। जिस तरह रस्सी भी लंबी है सप भी लंबा है उच्च सजाती दोष है सप बिच। इस वास्ते ये जड़ा सजाती ज्ञान है संस्कार सजाती ज्ञान के जो संस्कार है बने हुए साढ़े अंदर वो अध्यास होंदा। सत्य ज्ञान जिन्ने संस्कार को ना नेम है, परंतु जोड़े सत्य संस्कार है ना वो इन निजम नहीं है। दोष को ना हित का अध्यास बिगे देखिए खट विखे हेतु जैसे तुरी तंग बेम है आत्मा दुजाती संख पीत सीता कटु भाषा सीप में बैरागी रूप देखे बिना प्रेम है नव नील रूप मन भाषित कटा तंबू जिनके न कोपित प्रवृत्ति अछेम है। यह कहता भी जड़ा सजाती ज्ञान संस्कार है ना वो ਉਤੋਂ ਅਧਿਆਸ ਹੁੰਦਾ ਹੈ। ਜਿਹੜੇ ਸੱਤੇ ਗਿਆਨ ਜਾਂਦੇ ਸੰਸਕਾਰ ਉੱਤੇ ਅਧਿਆਸ ਨਹੀਂ ਹੁੰਦਾ। ਅਧਿਆਸ ਦਾ ਮਤਲਬ ਕੋਈ ਭਰਮ ਜਿਹੜਾ ਪੈਦਾ ਹੁੰਦਾ ਝੂਠੇ ਪਾਉਂਦਾ। ਦੋਸ਼ ਕਰਨ ਹਿੱਤ ਤਾਂ ਅਧਿਆਸ ਵਿਖੇ ਦੇਖੀਏ ਤਾਂ ਅਧਿਆਸ ਦੇ ਵਿੱਚ ਦੋਸ਼ ਜਿਹੜਾ ਨਾ ਉਹ ਕਿੱਦਾਂ ਪੈਦਾ ਹੁੰਦਾ, ਸਜਾਤੀ ਗਿਆਨ ਕਰਕੇ ਔਰ ਤਿਮਰ ਦੋਸ਼ ਕਰਕੇ ਔਰ ਨੇਤਰ ਦੋਸ਼ ਕਰਕੇ ਇਹ ਪੂਰਵ ਬਿਰਤੀ ਕਰਕੇ। ਖੱਟ ਵਿਖੇ ਹੇਤੂ ਜੈਸੇ ਤੁਰੀ ਧੰਮ ਬੇਮ ਹੈ, ਪੱਟ ਜਿਸ ਤਰ੍ਹਾਂ ਕੱਪੜੇ ਦੇ ਵਿੱਚ ਜਿਹੜਾ ਹੇਤੂ ਹੈ ਉਹ ਤੁਰੀ ਅਤੇ ਤੰਤੂ ਬੇਮ ਹੈ, ਜਿਹੜਾ ਤੰਤੂ ਧਾਗਾ ਆ ਉਹ ਜਿਹੜਾ ਪੁਣਨਾ ਧਾਗੇ ਨੂੰ ਪੁਣਨਾ ਉਹ ਉਹਦਾ ਅਧਿਆਸ ਉਹਦੇ ਵਿੱਚ ਦੇਖਿਆ ਜਾਂਦਾ। ਆਤਮਾ ਦੁਜਾਤੀ ਸੰਗ ਪੀਤ ਪਿਤਾ ਸਿੱਧਾ ਕਟੂ ਵਸ ਹੈ। ਆਤਮਾ ਦੁਜਾਤੀ ਸੰਖ ਪੀਤ ਪਿਤਾ ਕਟੂ ਵਸ ਹੈ, ਸੀਪ ਮੈਂ ਬੈਰਾਗੀ ਰੂਪ ਦੇਖੇ ਬਿਨਾਂ ਪ੍ਰੇਮ ਹੈ। ਆਤਮਾ ਦੇ ਵਿੱਚ ਮਿੱਥਿਆ ਬੰਧ ਕੀ ਜਿਹੜੀ ਸਮੱਗਰੀ ਹੈ ਨਹੀਂ, ਇਸ ਵਾਸਤੇ ਜੇ ਬੰਧ ਨੂੰ ਸੱਤੇ ਮੰਨ ਲਈਏ ਤਾਂ ਗਿਆਨ ਸੰਵਿਰਤੀ ਹੁੰਦੀ ਨਹੀਂ ਉਹਦੀ। ਹਾਂਜੀ, ਜਿੱਦਾਂ ਸਿਪ ਦੇ ਵਿੱਚ ਚਾਂਦੀ ਦਾ ਰੂਪ ਜਿਹੜਾ ਦੇਖਦੇ ਹਾਂ ਅਸੀਂ, ਬਸ ਵਿੱਚ ਚਾਂਦੀ ਉੱਥੇ ਹੈ ਨਹੀਂ, ਉੱਥੇ ਅਧਿਆਸ ਸਦਰਸ਼ ਦੋਸ਼ ਸਜਾਤੀ ਹੋਣ ਕਰਕੇ ਚਾਂਦੀ ਵੀ ਚਿੱਟੀ ਹੈ ਸਿੱਪੀ ਵੀ ਚਿੱਟੀ ਹੈ। ਇਹ ਹੋਣ ਕਰਕੇ ਸਿੱਪੀ ਵਿੱਚ ਜਿਹੜਾ ਚਾਂਦੀ ਦਾ ਰੂਪ ਦੇਖੇ ਬਿਨ ਪ੍ਰੇਮ ਹੈ ਉਹ 'ਚ ਰੂਪ ਆਉਂਦਾ, ਪਰੰਤੂ ਨਵ ਨੀਲ ਰੂਪਮਾਨ ਜਿਹੜਾ ਆਕਾਸ਼ ਹੈ ਇਹ ਸਾਨੂੰ ਨੀਲਾ ਪ੍ਰਤੀਤ ਹੋ ਰਿਹਾ। ਨਵ ਮਨ ਆਕਾਸ਼ ਰੂਪਬੰਨ ਨੀਲ ਰੂਪਬੰਨ 'ਚ ਹੈ, ਭਾਸਰ ਕਟਾ ਤੰਬੂ ਦੀ ਤਰ੍ਹਾਂ ਨਜ਼ਰ ਆਉਂਦਾ ਵੀ ਉੱਥੇ ਮਿਲ ਗਿਆ, ਮਿਲਦਾ ਕਿਤੇ ਵੀ ਨਹੀਂ ਹੈ। ਜਿਨਕੇ ਨਾ ਕਉਪਿਤ ਪ੍ਰਵਿਰਤੀ ਅਛੇਮ ਹੈ, ਜਿਨ੍ਹਾਂ ਨੂੰ ਨੇਤਰ ਦੋਸ਼ ਨਹੀਂ ਹੈਗਾ, ਪਿੱਤ ਦੋਸ਼ ਨਹੀਂ ਹੈਗਾ, ਉਹ ਉਹਨਾਂ ਨੂੰ ਵੀ ਇਹ ਇਸ ਤਰ੍ਹਾਂ ਪ੍ਰਤੀਤ ਨਹੀਂ ਹੁੰਦਾ। ਇਹ ਕਹਿੰਦਾ ਇਹਨੂੰ ਪੜ੍ਹੋ,
ਗੁਰੂ ਕਹਿਆ ਜੋ ਬੰਧ ਸੱਤ ਹੈ ਤਾਂ ਕਿ ਗਿਆਨ ਸੇ ਨਿਵਿਰਤੀ ਹੋਵੇ ਨਹੀਂ, ਔਰ ਮਿੱਥਿਆ ਵਸਤ ਕੀ ਗਿਆਨ ਸੇ ਨਿਵਿਰਤੀ ਹੋਵੇ ਹੈ। ਆਤਮਾ ਮੈਂ ਮਿੱਥਿਆ ਬੰਧ ਕੀ ਸਮੱਗਰੀ ਹੈ ਨਹੀਂ, ਜਾਂ ਤੇ ਬੰਧ ਸੱਤ ਹੈ ਤਾਂ ਕਿ ਗਿਆਨ ਸੇ ਨਿਵਿਰਤੀ ਹੋਵੇ ਨਹੀਂ, ਸੋ ਵਾਰਤਾ ਬਣੇ ਨਹੀਂ।
ਹੁਣ ਇਹ ਮੰਡਨ ਕਰਨ ਲੱਗਾ, ਪਹਿਲਾਂ ਖੰਡਨ ਕਰਤਾ ਉਹਨੇ, ਕਾਹੇ ਤੇ ਬੰਧ ਮਿੱਥਿਆ ਹੈ ਤਾਂ ਕਿ ਗਿਆਨ ਸੇ ਨਿਵਿਰਤੀ ਬਣੇ।
ਔਰ ਪੂਰਵ ਜੋ ਸੱਤ ਵਸਤੂ ਦਾ ਗਿਆਨ ਸੰਸਕਾਰ ਦੁਆਰਾ ਅਧਿਆਸ ਕਾ ਹੇਤੂ ਹੈ, ਜੈਸੇ ਸੱਤ ਸਰਪ ਕਾ ਗਿਆਨ ਸੰਸਕਾਰ ਦੁਆਰਾ ਸਰਪ ਅਧਿਆਸ ਕਾ ਹੇਤੂ ਹੈ।
ਪਹਿਲਾਂ ਸੱਪ ਦੇਖਿਆ ਨਾ ਜਿਹਨੂੰ ਪੂਰਵ ਬਿਰਤੀ ਕਿਹਾ ਸੀ, ਪੂਰਵ ਬਿਰਤੀ ਪੂਰਵ 'ਚ ਜਿਹੜਾ ਸੱਪ ਦੇਖਿਆ ਸੀ ਉਹਦੇ ਸੰਸਕਾਰਾਂ ਦੁਆਰਾ ਹੀ ਸਾਨੂੰ ਰੱਸੀ ਵਿੱਚ ਸੱਪ ਪ੍ਰਤੀਤੀ ਹੋਇਆ। ਤੈਸੇ ਸੱਤਬੰਧ ਹੋਵੇ ਤਾਂ ਸੱਤਬੰਧ ਕਾ ਗਿਆਨ ਹੋਵੇ। ਸੋ ਸਿਧਾਂਤ ਮੈਂ ਅਨਾਤਮ ਵਸਤੂ ਕੋਈ ਸੱਤਿਆ ਹੈ ਨਹੀਂ। ਆਤਮਾ ਤੋਂ ਭਿੰਨ ਜਿੰਨੀਆਂ ਵਸਤੂਆਂ ਸਾਰੀਆਂ ਅਨਾਤਮ ਵਸਤੂ ਹੈ, ਅਤੇ ਅਨਾਤਮ ਵਸਤੂ ਸਾਰੀਆਂ ਮਿੱਥਿਆ ਨੇ, ਉਹ 'ਚ ਕੋਈ ਸੱਤ ਹੈ ਨਹੀਂ। ਜਾਂ ਤਾਂ ਸੱਤ ਵਸਤੂ ਕਾ ਗਿਆਨ ਜੋ ਸੰਸਕਾਰ ਦੁਆਰਾ ਅਧਿਆਸ ਕੀ ਸਮੱਗਰੀ ਤਾਂ ਕਾ ਅਭਾਵ ਹੋਣੇ 'ਤੇ ਬੰਧ ਅਧਿਆਸ ਨਹੀਂ ਕਿੰਤੂ ਸੱਤ ਹੈ।
ਜੋ ਸੰਕਾ ਬਣੇ ਨਹੀਂ ਕਾਹੇ ਤੇ ਅਧਿਆਸ ਵਿਖੇ ਸੰਸਕਾਰ ਦੁਆਰਾ ਸੱਤ ਵਸਤੂ ਕਾ ਗਿਆਨ ਹੇਤੂ ਨਹੀਂ, ਕਿੰਤੂ ਵਸਤੂ ਕਾ ਗਿਆਨ ਹੇਤੂ ਹੈ ਸੋ ਵਸਤੂ ਸੱਤ ਹੋਵੇ ਅਥਵਾ ਮਿੱਥਿਆ ਹੋਵੇ। ਜੋ ਸੱਤ ਵਸਤੂ ਕਾ ਗਿਆਨ ਹੀ ਅਧਿਆਸ ਵਿਖੇ ਹੇਤੂ ਹੋਵੇ ਤਾਂ ਉਹ ਜਾ ਪੁਰਖ ਨੇ ਸੱਤ ਸ਼ੁਹਾਰੇ ਕਾ ਬ੍ਰਿਛ ਨਹੀਂ ਦੇਖਿਆ ਹੋਵੇ, ਔਰ ਬਾਜੀਗਰ ਕਾ ਬਣਾਇਆ ਮਿੱਥਿਆ ਸ਼ੁਹਾਰੇ ਕਾ ਬ੍ਰਿਛ ਬਹੁਤ ਵਾਰ ਦੇਖਿਆ ਹੋਵੇ, ਔਰ ਬਾਜੀਗਰ ਸਹਿ ਐਸਾ ਸੁਣਿਆ ਹੋਵੇ ਜੋ ਇਹ ਸ਼ੁਹਾਰੇ ਕਾ ਬ੍ਰਿਛ ਹੈ, ਔਰ ਖਜੂਰ ਕਾ ਬ੍ਰਿਛ ਕਦੇ ਦੇਖਿਆ ਸੁਣਿਆ ਹੋਵੇ ਨਹੀਂ, ਤਾਂ ਕਿ ਖਜੂਰ ਕਾ ਬ੍ਰਿਛ ਦੇਖ ਕੇ ਸ਼ੁਹਾਰੇ ਕਾ ਅਧਿਆਸ ਹੋਵੇ।
ਸੋ
ਨਹੀਂ ਹੋਆ ਚਾਹੀਏ।
ਖਜੂਰ ਅਸਲੀ ਉਹਨੇ ਦੇਖੀ ਨਹੀਂ ਕੋਈ ਵੀ, ਕੇਵਲ ਸ਼ੁਹਾਰੇ ਦਾ ਦਰਖਤ ਦੇਖਿਆ, ਤਾਂ ਉਹਨੂੰ ਜਦੋਂ ਖਜੂਰ ਦਾ ਦਰਖਤ ਦੇਖੇਗਾ ਤਾਂ ਉਹਨੂੰ ਸ਼ੁਹਾਰੇ ਦਾ ਉਹਨੂੰ ਸੱਤੇ ਸਵਰ ਦਾ ਗਿਆਨ ਹੋਵੇਗਾ। ਗਿਆਨ ਹੋਵੇ ਸ਼ੁਹਾਰੇ ਦਾ ਬ੍ਰਿਕਸ਼ ਬਹੁਤ ਵਾਰ ਦੇਖਿਆ ਹੋਵੇ ਤਾਂ ਬਾਜੀਗਰ ਨੇ ਐਸਾ ਸੁਣਿਆ ਹੋਵੇ ਜੇ ਸ਼ੁਹਾਰੇ ਕਾ ਬ੍ਰਿਕਸ਼ ਹੈ, ਔਰ ਖਜੂਰ ਕਾ ਬ੍ਰਿਕਸ਼ ਕਦੇ ਦੇਖਿਆ ਸੁਣਿਆ ਹੋਵੇ ਨਹੀਂ, ਤਾਂ ਕੋ ਖਜੂਰ ਕਾ ਬ੍ਰਿਕਸ਼ ਦੇਖ ਕੇ ਸ਼ੁਹਾਰੇ ਕਾ ਅਧਿਆਸ ਹੋਵੇ ਹੈ ਨਹੀਂ। ਅਸਲ ਵਿੱਚ ਉਹਨੂੰ ਅਧਿਆਸ ਹੋਇਆ, ਸੋ ਨਹੀਂ ਹੋਣਾ ਚਾਹੀਦਾ, ਕਿਉਂਕਿ ਅਸਲੀ ਤਾਂ ਦੇਖਿਆ ਨਹੀਂ ਉਹਨੇ, ਪਰੰਤੂ ਸੁਣਿਆ ਆ ਵੀ ਐਸਾ ਦਰਖਤ ਹੁੰਦਾ, ਉਹਦੇ ਵਿੱਚ ਉਹਨੂੰ ਅਧਿਆਸ ਹੋ ਗਿਆ, ਉਹਨੇ ਕਹਿੰਦੇ ਸ਼ੁਹਾਰੇ ਦਾ ਦਰਖਤ ਹੈ ਨਹੀਂ ਉਹ।
ਕਾਇਰ ਤੇ ਸਤ ਸੁਹਾਰੇ ਕਾ ਤਾਕੂ ਗਿਆਨ ਹੈ
ਨਹੀਂ ਹਾਂ
ਅਰ ਹਮਾਰੀ ਰੀਤੀ ਸਹਿ ਤੋ ਬਾਜੀਗਰ ਕਾ ਦੇਖਿਆ ਜੋ ਮਿੱਥੇ ਸੁਹਾਰੇ ਤਾਕਾ ਗਿਆਨ ਹੈ ਜਾਂ ਤੇ ਇਤਿਹਾਸ ਬਣੇ ਹੈ ਜਾਂ ਤੇ ਸਜਾਤੀ ਵਸ ਕੇ ਗਿਆਨ ਜਨ ਸੰਸਕਾਰ ਹੀ ਇਤਿਹਾਸ
ਕੇ ਹੇਤੂ ਹੈ ਸੋ ਜੇ ਪੂਰਵ ਬਿਰਤੀ ਵਿੱਚ ਉਹਨੇ ਸੁਹਾਰੇ ਦਾ ਦਰਖਤ ਨਾ ਦੇਖਿਆ ਹੁੰਦਾ ਜਾਂ ਸੱਪ ਨੇ ਨਾ ਦੇਖਿਆ ਹੁੰਦਾ ਤਾਂ ਰੱਸੀ ਸੱਪ ਦਾ ਇਤਿਹਾਸ ਬਣਨਾ ਨਹੀਂ ਸੀਗਾ ਪਰੰਤੂ ਜਿਹੜੀ ਸਾਡੀ ਬਿਰਤੀ ਹੈ ਉਹੀ ਨੇਤਰਾਂ ਦੁਆਰਾ ਉੱਥੇ ਗਈ ਤਾਂ ਸੱਪ ਦਾ ਜਿਹੜਾ ਅਧਿਆਸ ਜਿਹੜਾ ਪੱਕਾ ਬਣ ਗਿਆ ਰੱਸੀ ਦੇ ਵਿੱਚ
ਸੋ ਸੰਸਕਾਰ ਕਾ ਜਨਕ ਗਿਆਨ ਅਰ ਤਾਕਾ ਵਿਖੇ ਮਿੱਥਿਆ ਹੋਵੇ ਅਥਵਾ ਸੱਤ ਹੋਵੇ ਸੰਸਕਾਰ ਦੁਆਰਾ ਗਿਆਨ ਹੇਤੂ ਹੈ ਅਰ ਗਿਆਨ ਜਨ ਸੰਸਕਾਰ ਹੇਤੂ ਹੈ
ਜੇ ਕਿਸੇ ਨੂੰ ਸੱਪ ਨੂੰ ਪਤਾ ਹੀ ਨਹੀਂ ਹੈਗਾ ਉਹ ਕਹੇਗਾ ਕੀ ਹੈ ਕੀੜਾ ਜਿਹਾ ਹੈ ਲੰਬਾ ਜਿਹਾ ਪਤਾ ਨਹੀਂ ਕੀ ਹੈ ਉਹਨੂੰ ਨਹੀਂ ਪਤਾ ਹੈਗਾ ਇਸ ਵਾਸਤੇ ਚਾਹੇ ਵਸਤੂ ਸੱਤ ਹੋਵੇ ਅਤੇ ਚਾਹੇ ਹੋਵੇ ਅਸੱਤ ਉਹਦਾ ਜਿਹੜਾ ਸੰਸਕਾਰ ਦੁਆਰਾ ਗਿਆਨ ਹੈ ਨਾ ਹੇਤੂ ਹੈ ਯਾਨੀ ਉਹਦਾ ਗਿਆਨ ਹੀ ਇਤਿਹਾਸ ਦਾ ਹੇਤੂ ਬਣਦਾ ਔਰ ਗਿਆਨ ਜਨ ਸੰਸਕਾਰ ਹੇਤੂ ਹੈ ਰੱਸੀ ਦੇ ਸੰਸਕਾਰ ਸਾਡੇ ਬਣੇ ਹੋਏ ਨੇ ਇਸ ਵਾਸਤੇ ਉੱਥੇ ਸੱਪ ਦਾ ਇਤਿਹਾਸ ਜਿਹੜਾ ਨਾ ਉਹ ਬਣਿਆ ਜਾਂ ਕਹਿੰਦੇ ਮੈਂ ਅਰਥ ਕਾ ਭੇਦ ਨਹੀਂ ਨਹੀਂ ਇੱਕ ਹੀ ਅਰਥ ਹੈ ਕਾਹੇ 'ਤੇ ਸੰਸਕਾਰ ਦੁਆਰਾ ਗਿਆਨ ਹੇਤੂ ਹੈ ਜਾਂ ਕਾ ਅਰਥ ਜਿਹਾ ਕਿ ਗਿਆਨ ਸੰਸਕਾਰ ਕਾ ਹੇਤੂ ਹੈ ਔਰ ਸੰਸਕਾਰ ਇਤਿਹਾਸ ਕਾ ਹੇਤੂ ਹੈ ਜਾਂ ਤਾਂ ਸੰਸਕਾਰ ਦੁਆਰਾ ਗਿਆਨ ਕੋਈ ਹੇਤਾ ਕਹਿੰਦੇ ਤਾਂ ਵੀ ਗਿਆਨ ਜਨੇ ਸੰਸਕਾਰ ਕੋ ਹੀ ਇਤਿਹਾਸ ਵਿੱਚ ਹੇਤਾ ਸਿੱਧ ਹੋ ਗਿਆ ਘੁਮਾ ਘੁਮਾ ਕੇ ਅੱਖਰ ਕਹਿੰਦਾ ਗੱਲ ਤਾਂ ਕੁਛ ਨਹੀਂ ਸੰਸਕਾਰ ਦੁਆਰਾ ਜਿਹੜਾ ਗਿਆਨ ਹੈ ਨਾ ਉਹ ਇਤਿਹਾਸ ਦਾ ਹੇਤੂ ਬਸ ਇੰਨਾ ਹੀ ਹੈ ਸੰਸਕਾਰ ਦੁਆਰਾ ਜਿਹਦੇ ਅੰਦਰ ਸੱਪ ਦੇ ਸੰਸਕਾਰ ਬੈਠ ਗਏ ਉਹਦੇ ਅੰਦਰ ਮਿੱਥਿਆ ਸੁਹਾਰਿਆ ਦਾ ਦਰਖਤ ਦੇ ਸੰਸਕਾਰ ਬੈਠ ਗਏ ਉਹ ਖਜੂਰ ਨੂੰ ਵੀ ਉਹਦਾ ਦਸਤਖਤ ਬਣ ਕਹਿਣ ਲੱਗ ਗਿਆ ਇੱਕ ਤਾਂ ਉਹਦੇ 'ਚ ਸਜਾਤੀਪਣਾ ਸੀ ਦੂਸਰਾ ਉਹਦੇ ਜਿਹੜੇ ਸੰਸਕਾਰ ਸੀਗੇ ਉਹ ਪੱਕੇ ਕਰ ਦਿੱਤੇ ਵੀ ਇਹੀ ਇਹ ਸੁਹਾਰੇ ਦਾ ਦਰਖਤ ਹੈਗਾ ਤੋ ਇਹ ਜਿਹੜੇ ਸੰਸਕਾਰ ਉਹਦੇ ਬਣੇ ਹੈ ਸੰਸਕਾਰ ਦੁਆਰਾ ਜਿਹੜਾ ਗਿਆਨ ਦਾ ਹੇਤੂ ਤਾਂ ਕਹਿਣੇ 'ਤੇ ਵੀ ਗਿਆਨ ਜਨੇ ਸੰਸਕਾਰ ਕੋ ਹੀ ਅਧਿਆਸ ਵਿੱਚ ਇਹ ਹਿੱਤਾ ਸਿੱਧ ਹੁੰਦੀ ਹੈ ਅਧਿਆਸ ਵਿੱਚ ਅਧਿਆਸ ਨੂੰ ਸਤਤਾ ਦੇਣ ਵਾਸਤੇ ਸੰਸਕਾਰ ਜਿਹੜੇ ਹੈ ਨਾ ਉਹ ਗਿਆਨ ਜਨੇ ਸੰਸਕਾਰ ਗਿਆਨ ਦੁਆਰਾ ਹੁਣ ਪਾਗਲ ਆਦਮੀ ਨੂੰ ਆਪਣੇ ਘਰ ਦਾ ਨਹੀਂ ਪਤਾ ਉੱਥੇ ਸੰਸਕਾਰ ਕੀ ਪੈਦਾ ਬੇਹੋਸ਼ ਆਦਮੀ ਜਿਹੜਾ ਪਿਆ ਜਿਹੜਾ ਮੂਰਛਤ ਹੈ ਉਹਨੂੰ ਵੀ ਸੰਸਕਾਰ ਕੋਈ ਪੈਦਾ ਨਹੀਂ ਹੋ ਰਹੇ ਇਸ ਵਾਸਤੇ ਉਹਨੂੰ ਅਧਿਆਸ ਨਹੀਂ ਬਣੇਗਾ
ਔਰ ਕੇਵਲ ਵਸਤੂ ਕੇ ਗਿਆਨ ਕੋ ਹੀ ਅਧਿਆਸ ਵਿਖੇ ਹੇਤੂ ਕਹੇ ਤਾਂ ਉਹ ਬਣੇ ਨਹੀਂ ਕਾਹੇ ਤੇ ਇਹ ਨਿਯਮ ਹੈ ਜੋ ਹੇਤੂ ਹੋਵੇ ਸੋ ਕਾਰਯ ਹੈ ਕਾਰੇ ਸੇ
ਅਵਹਿਤ ਪੂਰਵ ਕਾਲ
ਵਹਿਤ ਪੂਰਵ ਕਾਲ ਮੇ ਹੋਵੇ ਹੈ ਜੈਸੇ ਘੱਟ ਕਾ ਹੇਤੂ ਦੰਡ ਹੈ ਸੋ ਘੱਟ ਹੈ ਅਵਹਿਤ ਪੂਰਵ ਕਾਲ ਮੇ ਹੋਵੇ ਹੈ ਜੈਸੇ ਜੋ ਅਧਿਆਸ ਕਾ ਹੇਤੂ ਗਿਆਨ ਅੰਗੀਕਾਰ ਕਰੇ ਸੋ ਵੀ ਅਧਿਆਸ ਸੈ ਅਵਹਿਤ ਪੂਰਵ ਕਾਲ ਮੇ ਚਾਹੀਏ
ਹੋਆ ਚਾਹੀਏ
ਸੋ ਬਣੇ ਨਹੀਂ ਕਾਹੇ ਤੇ ਜੋ ਹੈ ਪੁਰਖ ਕੋ ਸਰਫ ਕਾ ਗਿਆਨ ਹੋਵੇ ਤਾਂ ਕੋ ਗਿਆਨ ਸਹਿ ਮਹੀਨੇ ਪਿੱਛੇ ਵੀ ਰੱਜ ਵਿਖੇ
ਸੋ ਨਹੀਂ ਹੋਇਆ ਚਾਹੀਦਾ
ਸੋ ਨਹੀਂ ਹੋਇਆ ਚਾਹੀਦਾ
ਸੱਪ ਤੋਂ ਪਹਿਲਾਂ ਦੇਖਿਆ 6 ਮਹੀਨੇ ਪਹਿਲਾਂ ਅਤੇ ਰੱਸੀ 'ਚ ਇਤਿਹਾਸ ਹੋਇਆ ਦੇਖਣ ਨਾਲ 6 ਮਹੀਨੇ ਤੋਂ ਪਹਿਲਾਂ ਇਤਿਹਾਸ ਸਮੱਗਰੀ ਬਣੀ ਰਹੀ ਇਹਦੇ 'ਚ ਕਹਿੰਦਾ ਨਹੀਂ ਹੋਣਾ ਚਾਹੀਦਾ ਸੀ ਸਰਪ ਦਾ ਇਤਿਹਾਸ ਪਰ ਹੋਇਆ ਸੋ ਨਹੀਂ ਹੋਇਆ ਚਾਹੀਏ ਕਾਹੇ 'ਤੇ ਜੋ ਰੱਜੋ ਮੈਂ ਸਰਪ ਇਤਿਹਾਸ ਕਾ ਹੇਤੂ ਸਰਪ ਕਾ ਗਿਆਨ
ਹੈ
ਗਿਆਨ ਹੈ ਤਾਂ ਕਾ ਨਾਸ਼ ਹੋ ਗਿਆ ਉਹ ਤਾਂ 6 ਮਹੀਨੇ ਪਹਿਲਾਂ ਦੇਖਿਆ ਸੀ ਉਹਦਾ ਨਾਸ਼ ਹੋ ਗਿਆ ਖਤਮ ਹੋ ਗਿਆ ਪਰ ਜਿਹੜੀ ਸਾਡੀ ਬਿਰਤੀ 'ਚ ਸਰਪ ਦਾ ਉਹ ਆਕਾਰ ਸਮੋਇਆ ਸੀ ਉਹ ਨਹੀਂ ਨਾਸ਼ ਹੋਇਆ ਇਹ ਕਹਿੰਦਾ ਅਵਿਵਹਿਤ ਪੂਰਵ ਕਾਲ ਮੇ ਹੈ ਨਹੀਂ ਜਾਂ ਤਾਂ ਯਦਿਪਿ ਪੂਰਵ ਕਾਲ ਮੇ ਤੋ ਹੈ ਤਥਾ ਵੀ ਅਵਹਿਤ ਪੂਰਵ ਕਾਲ ਮੇ ਹੈ ਹੀ ਨਹੀਂ
ਅੰਤਰਾਏ ਰਹਿਤ ਕਾ ਨਾਮ ਅਵਿਵਹਿਤ ਹੈ ਔਰ ਅੰਤਰਾਏ ਸਹਿਤ ਕਾ ਨਾਮ ਵਿਵਹਿਤ ਹੈ
ਅਵਿਵਹਿਤ ਵਿਵਹਿਤ ਅਵਿਵਹਿਤ ਇਹਦਾ ਫਰਕ ਲੱਗਦਾ
ਔਰ ਜੋ ਐਸੇ ਕਹੇ ਕਾਰੇ ਤੈ ਪੂਰਵ ਕਾਲ ਮੇ ਹੇਤੂ ਚਾਹੀਏ ਵਹਿਤ ਪੂਰਵ ਕਾਲ ਮੇ ਹੋਵੇ ਅਥਵਾ ਅਵਹਿਤ ਪੂਰਵ ਕਾਲ ਮੇ ਔਰ ਕਾਰ ਤੈ ਅਵਹਿਤ ਪੂਰਵ ਕਾਲ ਮੇ ਹੀ ਹੇਤੂ ਹੋਵੇ ਐਸਾ ਨਿਯਮ ਅੰਗੀਕਾਰ ਕਰੇ ਤੋ ਵਹਿਤ ਕਰਮ ਸਵਰਗ ਪ੍ਰਾਪਤ
ਵਿਹਤ ਕਰਮ
ਵਿਹਤ ਕਰਮ ਸਵਰਗ
ਪ੍ਰਾਪਤ
ਕਾ ਹੇਤੂ ਹੈ ਔਰ ਨਿਖਿਧ ਕਰਮ ਨਰਕ ਪ੍ਰਾਪਤ ਕਾ ਹੇਤੂ
ਜੇ ਸ਼ਾਸਤਰ ਦੀ ਵਾਰਤਾ
ਇਹ ਸ਼ਾਸਤਰ ਕੀ ਵਾਰਤਾ
ਅਪਰਮਾਣ
ਹੋਏ ਜਾਵੇ ਕਾਹੇ ਤੈ ਕਾਇਕ ਵਾਚਕ ਮਾਨਸ ਕਿਰਿਆ ਕਾ
ਨਾਮ
ਕਰਮ ਹੈ ਸੋ ਕਿਰਿਆ
ਮਨ ਵਚ ਕਰਮ ਰਸ ਕਸੈ ਲਵਾਨਾ मन करके, वचन करके, शरीर करके, कायक वाचक मानस क्रिया का नाम ही कर्म है। एक है सो क्रिया अनुसार अनुष्ठान काल में अनंतर ही नाश हो जाना है। क्रिया तो बहुत पहला हुई सी, हूँ मौके ते नहीं। स्वर्ग नर काल अंतर में होवे है, जगता न किता पता नहीं चढ़ती उम्र च करता, मरिया कदों हो पता नहीं 100 साल बाद, जग का फल उन्होंने स्वर्ग मिल गया। ये वो कहता कालंतर पहला ही जी क्रिया है वह पहला हो चुकी है, कर्म पहला चुके वो प्राप्ति जी है कालंतर पिछों होगी लंबे समय तो पिछों। तो ये कह रहा स्वर्ग नरक कालांतर में हो जानी बाद होंगे है, जहाँ स्वर्ग नरक प्राप्ति के अविवहित पूर्व काल में वेहत कर्म और निषेध कर्म है नहीं। जैसे विवहित पूर्व काल में शुभ कर्म और अशुभ कर्म स्वर्ग प्राप्ति नरक प्राप्ति के हेतु हैं, तैसे विवहित पूर्व काल में जो सर्प का ज्ञान सोभी रज्जु में सर्प अध्यास का हेतु है।
वार्ता
बने नहीं, अच्छा हेतु है। इतने अगे लिया सिद्धांती कहता, सिद्धांती कहता सो वार्ता बने नहीं, काहे ते जैसे नष्ट ज्ञान और नष्ट कर्म ते अध्यास और स्वर्ग नरक की प्राप्ति अंगीकार करी, तैसे मृत कुलाल और नष्ट दंड से भी कट हुआ चाहिए, पर होता नहीं। कमियार ना होवे ते मिट्टी डंडा भी ना होवे ते कड़ा नहीं बनता। ये कहना कि जरा यज्ञ कर्म पहला किया ते पता नहीं 50 साल बाद मरिया ते स्वर्ग नू कालांतर बाद च मिलिया। जे कहना स्वर्ग दूनू बाद च मिलना ही तो जिला घड़ा घड़े की कर्म की प्राप्ति वास्ते घुमार है नहीं तो डंडा भी है नहीं मिट्टी है नहीं तो फिर घड़ा बनना चाहिए, कालांतर कहते नहीं बनता जी।
स्वर्ग नर की प्राप्ति अंगीकार करी तैसे मृत का कुलाल और नष्ट दंड से भी घट हुआ चाहिए, काहे ते जैसे रज्जु में सर्प अध्यास तय वहत पूर्व काल में सर्प का ज्ञान है, स्वर्ग नर की प्राप्ति तय वैवहत पूर्व काल में शुभ अशुभ कर्म है, तैसे घट में वैवहत पूर्व काल में नष्ट दंड और मृत कुलाल भी है, तीन तय भी घट हुआ चाहिए, सो होवे नहीं। या तो वैवहत पूर्व काल में जो वस्तु होवे सो हेतु नहीं, किंतु अवैवहत पूर्व काल में जो वस्तु होवे
सो
ही हेतु होवे है, और शुभ शुभ कर्म भी कालांतर भावी जो स्वर्ग नर की प्राप्ति ताकि हेतु नहीं, किंतु शुभ कर्म तो अपने तय अवैवहत उत्तम काल में धर्म की उत्पत्ति करे है। शुभ कर्म अधर्म की उत्पत्ति करे हैं,
शुभ धर्म की उत्पत्ति है, शुभ नाल अधर्म की उत्पत्ति है,
सो धर्म अधर्म अंतस्करण विखे रहे हैं।
धर्म ते अधर्म अंतकरण दे विषय साक्षी दा नहीं हैगा।
दिन के कालांतर में स्वर्ग और नर की प्राप्ति होवे है,
तासे जो शुभ शुभ कर्म किते है ना उना दा जेड़ा अंतकरण विच धर्म अधर्म दा निवास रहना, शुभ कर्म नाल धर्म की उत्पत्ति हुंदी है, अशुभ नाल अधर्म दी हुंदी है। ये धर्म ते अधर्म दोनों अंतकरण दे विच रहिंदे है, और इस करके किन्ने समय बाद स्वर्ग और नरक की प्राप्ति होवे है ये इच्छा इहदी बनी रहिंदी है, तां से अनंतर धर्म अधर्म का नाश होवे है। इस अभिप्राय से ही शास्त्र में शुभ कर्म जो अशुभ कर्म अपूर्व द्वारा फल के कहे हैं साक्षात नहीं उन्हें पाते देते पूर्व काल जो कीते हैं।
अपूर्व नाम धर्म धर्म अधर्म का है, और अदृष्ट भी तिन को कहे हैं, और पुन पावी तिन को ही कहे हैं, और कहूँ धर्म अधर्म की जनक जो शुभ शुभ क्रिया है ताकू भी धर्म धर्म कहे हैं। जैसे कोई शुभ क्रिया करता होवे ताकु लोग ऐसा कहे हैं यह धर्म करे हैं, और शुभ क्रिया और अशुभ क्रिया करने वाले को ऐसा कहे हैं यह अधर्म करे। सो शुभ अशुभ क्रिया का नाम धर्म अधर्म नहीं, किंतु शुभ अशुभ क्रिया धर्म धर्म की जनक है। या तो क्रिया को धर्म धर्म कहे हैं, जैसे आयु का वर्धक जो कृत है ताकू शास्त्र में आयु कहे, इस रीति से अवैवहत पूर्व काल में हेतु होवे, और रज्जु में सर्प अध्यास से अवैवहत पूर्व काल में सर्प का ज्ञान है नहीं, या तो सर्प का ज्ञान रज्जु में सर्प अध्यास का हेतु नहीं, किंतु सर्प ज्ञान जन संसार ही रज्जु में सर्प अध्यास का हेतु है।
जड़े ਸੱਪ ਦੇ ਗਿਆਨ ਦੇ ਸੰਸਕਾਰ ਜਿਹੜੇ ਬਣੇ ਸੀਗੇ ਨਾ ਉਹਦੇ ਹੱਥ ਦੇ ਹੇਤੂ ਬਣੇ। ਜਿਹਨੇ ਕਦੇ ਸੱਪ ਦੇਖਿਆ ਹੀ ਨਹੀਂ ਉਹਦੇ ਉਹਨੂੰ ਰੱਸੀ ਵਿੱਚ ਸੱਪ ਦੇ ਸੰਸਕਾਰ ਨਹੀਂ ਬਣਦੇ।
ਤੈਸੇ ਸੀਤੀ ਮੈਂ ਰੂਪ ਰੂਪਾ ਅਭਿਆਸ ਕਾ ਹੇਤੂ ਰੂਪ ਗਿਆਨ ਜਨ ਸੰਸਕਾਰ ਹੈ। ਇਸ ਰੀਤੀ ਸੇ ਸਾਰੇ ਸੰਸਕਾਰ ਕੀ ਹੀ ਅਭਿਆਸ ਕੇ ਹੇਤੂ ਹੈ ਔਰ ਵਸਤੂ ਕਾ ਗਿਆਨ ਸੰਸਕਾਰ ਹੇਤੂ ਹੈ। ਜੈਸੇ ਸ਼ੁਭ ਅਸ਼ੁਭ ਕਰਮ ਜਨ ਧਰਮ ਅਧਰਮ ਅੰਤਸ਼ਕਰਨ ਮੇ ਰਹੇ ਹੈ। ਜੈਸੇ ਵਸਤੂ ਕੇ ਗਿਆਨ ਜਨ ਸੰਸਕਾਰ ਵੀ ਅੰਤਸ਼ਕਰਨ ਮੇ ਰਹੇ ਹੈ।
ਇਹਨੂੰ ਪੂਰੀ ਬਿਰਤੀ ਕਹਿੰਦੇ ਨਾ ਸੰਸਕਾਰ ਜਿਹੜੇ ਵਸਤੂ ਦੇ ਗਿਆਨ ਜਨ ਸੰਸਕਾਰ ਹੈ ਉਹ ਅੰਤਕਰਨ 'ਚ ਰਹਿੰਦੇ ਆ। ਜਿਵੇਂ ਧਰਮ ਅਧਰਮ ਸੰਤ ਅੰਤਕਰਨ ਵਿੱਚ ਰਹਿੰਦਾ ਇਸੇ ਤਰ੍ਹਾਂ ਇਹ ਵੀ ਜਿਹੜੇ ਪੂਰਵ ਜਿਹੜੇ ਕਰਮ ਜਨ ਧਰਮ ਧਰਮ ਕੇ ਅੰਤਕਰਨ 'ਚ ਰਹਿੰਦੇ ਆ। ਵਸੂ ਦਾ ਗਿਆਨ ਜਨ ਸੰਸਕਾਰ ਵੀ ਜਿਹੜਾ ਨਾ ਉਹ ਅੰਤਕਰਨ 'ਚ ਰਹਿੰਦਾ ਹੈ।
ਜਾਂ ਪੁਰਖ ਕੋ ਪੂਰਵ ਸਰਪ ਕਾ ਗਿਆਨ ਨਹੀਂ ਹੋਆ ਤਾਂ ਕਿ ਵੀ ਔਰ ਵਸਤੂ ਗਿਆਨ ਜਨ ਸੰਸਕਾਰ ਤੋਂ ਹੈ ਪਰੰਤੂ
ਭਾਵੇਂ ਉਹਨੂੰ ਸੱਪ ਦਾ ਪੂਰਵ ਗਿਆਨ ਨਹੀਂ ਹੈ ਔਰ ਵਸੂ ਦੇ ਪਰੰਤੂ ਸੱਪ ਵਰਗੇ ਹੋਰ ਕਈ ਕੀੜੇ ਜਾਨਵਰ ਨੇ ਦੇਖਿਆ ਉਹਨਾਂ ਦਾ ਕੋਈ ਸੰਸਕਾਰ ਬਣਦਾ ਹੈ ਸੰਸਕਾਰ ਪਰੰਤੂ ਰੱਜੂ ਮੈਂ ਸਰਪ ਕਾ ਅਧਿਆਸ ਹੋਵੇ ਨਹੀਂ ਜਾਂ ਵਸੂ ਕਾ ਅਧਿਆਸ ਹੋਵੇ ਤਾਂ ਕਿ ਸਜਾਤੀ ਵਸਤੂ ਕੇ ਗਿਆਨ ਕਾ ਸੰਸਕਾਰ ਅਧਿਆਸ ਕਾ ਹੇਤੂ ਹੈ। ਸਰਪ ਰੱਸੀ ਵਿੱਚ ਜਿਹੜੇ ਨਾ ਸਜਾਤੀ ਗੁਣ ਹੈ ਔਰ ਉਹਦੇ ਜਿਹੜੇ ਗਿਆਨ ਦੇ ਸੰਸਕਾਰ ਨੇ ਉਹ ਸੱਪ ਵਰਗੇ ਹੋਣ ਕਰਕੇ ਉਹਦੇ 'ਚ ਅਧਿਆਸ ਬਣਦਾ ਹੈ ਅਧਿਆਸ ਹੇਤੂ ਮੇਰਾ ਅਧਿਆਸ ਬਣਦਾ ਹੈ।
ਸਰਪ ਕਾ ਜਾਕੋ ਪੂਰਵ ਗਿਆਨ ਨਹੀਂ ਅਨ ਵਸਤੂ ਕਾ ਗਿਆਨ ਹੈ ਤਾਂ ਕੁਛ ਜਾਤੀ ਵਸਤੂ ਕੇ ਗਿਆਨ ਜਨ ਸੰਸਕਾਰ ਨਹੀਂ ਜਾਂ ਤੇ ਰੱਜੂ ਮੈਂ ਸਰਪ ਕਾ ਅਧਿਆਸ ਹੋਵੇ ਨਹੀਂ। ਸੂਸ਼ਮ ਅਵਸਥਾ ਕਾ ਨਾਮ ਸੰਸਕਾਰ ਹੈ। ਇਸ ਰੀਤੀ ਸੇ ਅਧਿਆਸ ਤੇ ਪੂਰਵ ਜੋ ਸਜਾਤੀ ਵਸਤੂ ਕਾ ਗਿਆਨ ਤਾਂ ਕਿ ਸੰਸਕਾਰ ਅਧਿਆਸ ਕੇ ਹੇਤੂ ਹੈ ਔਰ ਸੱਤ ਵਸਤੂ ਕੇ ਗਿਆਨ ਕੇ ਸੰਸਕਾਰ ਹੀ ਅਧਿਆਸ ਕੇ ਹੇਤੂ ਹੈ। ਮਿੱਥਿਆ ਵਸਤੂ ਕੇ ਗਿਆਨ ਕੇ ਨਹੀਂ ਇਹ ਨਿਯਮ ਨਹੀਂ ਇਹ ਵਾਰਤਾ ਸ਼ੁਹਾਰੇ ਕੇ ਦ੍ਰਿਸ਼ਟਾਂਤ ਸੇ ਪ੍ਰਤਿਪਾਦਨ ਕਰੀ ਹੈ ਜਾਂ ਤੇ ਮਿੱਥਿਆ ਵਸਤੂ ਕੇ
ਗਿਆਨ ਜਨ ਸੰਸਕਾਰ ਵੀ ਅਧਿਆਸ ਕੇ ਹੇਤੂ ਹੈ। ਉਹਨੂੰ ਜਿਹੜਾ ਬਣਾਉਟੀ ਸ਼ੁਹਾਰੇ ਦਾ ਦਰਖਤ ਦਿਖਾਇਆ ਸੀ ਉਹ ਮਿੱਥਿਆ ਵਸਤੂ ਨਾਲ ਵੀ ਉਹਦੇ ਸੰਸਕਾਰ ਸ਼ੁਹਾਰੇ ਦੇ ਦਰਖਤ ਦੇ ਬਣ ਗਏ। ਇਸ ਵਾਸਤੇ ਖਜੂਰ ਵਰਗਾ ਦਰਖਤ ਦੇਖ ਕੇ ਵੀ ਉਹਨੂੰ ਉਹਦੇ 'ਚ ਸੰਸਕਾਰ ਬਣੇ ਸੀਗੇ ਭਾਵੇਂ ਉਹਨੂੰ ਅਸਲੀ ਵਸਤੂ ਅਸਲੀ ਸ਼ੁਹਾਰੇ ਦਰਖਤ ਦਾ ਗਿਆਨ ਨਹੀਂ ਸੀ ਪਰੰਤੂ ਖਜੂਰ ਉਹਦੇ ਵਰਗਾ ਦਰਖਤ ਦੇਖ ਕਰਕੇ ਉਹਦਾ ਅਧਿਆਸ ਦੀ ਸਮੱਗਰੀ ਬਣ ਗਈ ਇੱਥੇ।
ਸੋ ਬੰਧ ਕੇ ਅਧਿਆਸ ਵਿਖੇ ਵੀ ਬਣੇ ਹੈ ਕਾਹਿਤ ਹੈ ਜੋ ਅਹੰਕਾਰ ਸੇ ਆਦ ਲੈ ਕੇ ਅਨਾਤਮ ਵਸਤੂ ਔਰ ਤਾਕਾ ਗਿਆਨ ਬੰਧ ਕਹੀ ਹੈ। ਸੋ ਅਨਾਤਮ ਵਸਤੂ ਰੱਜੂ ਕੇ ਸਰਪ ਕੀ ਨਿਆਈ ਜਾਂ ਪ੍ਰਤੀਤ ਹੋਵੇ ਤਬ ਹੀ ਹੈ ਔਰ ਪ੍ਰਤੀਤ ਨਹੀਂ ਹੋਵੇ ਤਬ ਨਹੀਂ
ਨਹੀਂ ਹੈ।
ਇਹ ਹਮਾਰਾ ਵੇਦ ਸੰਮਤ ਸਿਧਾਂਤ ਹੈ। ਇਸ ਕਾਰਨ ਤੇ ਨਹੀਂ ਸੁਖੋਪਤ ਵਿਖੇ ਸਰਵ ਪ੍ਰਪੰਚ ਕਾ ਅਭਾਵ ਪ੍ਰਤਿਪਾਦਨ ਕੀਆ ਹੈ। ਸੁਖੋਪਤ ਮੈਂ ਕੋਈ ਪਦਾਰਥ ਪ੍ਰਤੀਤ ਹੋਵੇ ਨਹੀਂ ਜਾਂ ਤੇ ਸਰਵ ਪ੍ਰਪੰਚ ਕਾ ਸੁਖੋਪਤ ਮੈਂ ਲੈ ਹੋਵੇ
ਖਤਮ ਹੁੰਦਾ ਹੈ।
ਇਸ ਕਾ ਨਾਮ ਸ਼ਾਸਤਰ ਮੈਂ ਦ੍ਰਿਸ਼ਟ ਸ੍ਰਿਸ਼ਟਵਾਦ ਕਹੇ ਹੈ ਜਾਂ ਅਰਥ ਕੋ ਆਗੇ ਪ੍ਰਤਿਪਾਦਨ ਕਰਾਂਗੇ।
ਦ੍ਰਿਸ਼ਟ ਦ੍ਰਿਸ਼ ਦਾ ਮਤਲਬ ਦੇਖਣਾ ਅਦ੍ਰਿਸ਼ ਜਿਹੜਾ ਦੇਖਿਆ ਨਹੀਂ। ਸੁਖੋਪਤੀ ਵਿੱਚ ਕੁਛ ਵੀ ਨਹੀਂ ਵੇਖਦਾ ਸੁਪਨੇ 'ਚ ਬਹੁਤ ਕੁਛ ਦੇਖਦਾ ਜਾਗਰਤ ਵੀ ਬਹੁਤ ਕੁਛ ਦੇਖਦਾ। ਜਾਗਰਤ ਵਿੱਚ ਦ੍ਰਿਸ਼ਟਵਾਦਾਂ ਬਣਦੀ ਹੈ ਸੁਪਨ 'ਚ ਵੀ ਪਰੰਤੂ ਸੁਖੋਪਤ ਅਵਸਥਾ ਵਿੱਚ ਕੁਝ ਨਹੀਂ ਦੇਖਦਾ ਉਹਨੂੰ ਅਦ੍ਰਿਸ਼ਟ ਅਵਸਥਾ ਕਹਿ ਸਕਦੇ।
ਜਾਂ ਅਰਥ ਕੋ ਅੱਗੇ ਪ੍ਰਤਿਪਾਦਨ ਕਰੇਂਗੇ ਇਸ ਰੀਤ ਸੇ ਅਨੰਤ ਅਹੰਕਾਰ ਆਦਿਕ ਔਰ ਤਿਨਕੇ ਗਿਆਨ ਉਤਪੰਨ ਹੋਵੇ ਹੈ ਔਰ ਲੈ ਹੋਵੇ ਹੈ। ਅਹੰਕਾਰ ਆਦਿਕ ਔਰ ਤਿਨਕੇ ਗਿਆਨ ਕੀ ਸਾਥ ਹੀ ਉਤਪੱਤੀ ਲੈ ਹੋਵੇ ਹੈ। ਜਬ ਅਹੰਕਾਰ
ਕੀ
ਪ੍ਰਤੀਤ ਉਤਪਤ ਹੋਵੇ ਤਬ ਅਹੰਕਾਰ ਆਦਿਕਨ ਕੀ ਉਤਪੱਤੀ ਹੋਵੇ ਹੈ ਔਰ ਪ੍ਰਤੀਤ ਕਾ ਲੈ ਹੋਵੇ ਤਬ ਅਹੰਕਾਰ ਆਦਿਕਨ ਕਾ ਲੈ ਹੋਵੇ ਹੈ। ਅਹੰਕਾਰ ਆਦਿਕਨ ਔਰ ਤਿਨਕੇ ਗਿਆਨ ਕਾ ਨਾਮ
ਅਧਿਆਸ ਹੈ।
ਇਹ ਵਾਰਤਾ ਅਨਰਵਚਨੀਏ ਖਿਆਤੀ ਕੇ ਪ੍ਰਤਿਪਾਦਨ ਮੈਂ ਕਹੇ ਹੈ
ਕਹੇਂਗੇ ਅੱਗੇ ਕਹੂਗਾ।
ਯਦਪਿ ਅਹੰਕਾਰ ਸਾਕਸ਼ੀ ਭਾਸੇ ਹੈ ਇਹ ਵਾਰਤਾ ਵਿਖੇ ਪ੍ਰਤਿਪਾਦਨ ਮੈਂ ਕਹੀ ਹੈ ਜਾਂ ਤੇ ਅਹੰਕਾਰ ਕੀ ਪ੍ਰਤੀਤ ਸਾਕਸ਼ੀ ਰੂਪ ਹੈ ਤਾਂ ਕਿ ਉਤਪੰਨ ਅਰ ਲੈ ਬਣੇ ਨਹੀਂ। ਤਥਾਪਿ ਅਹੰਕਾਰ ਕਾ ਵੀ ਵ੍ਰਿਤੀ ਸੇ ਹੀ ਸਾਕਸ਼ੀ ਪ੍ਰਕਾਸ਼ ਕਰੇ ਹੈ ਸਾਕਸ਼ਾਤ ਨਹੀਂ ਤਾਂ ਵ੍ਰਿਤੀ ਕੀ ਉਤਪੱਤੀ ਲੈ ਹੋਵੇ ਹੈ ਜਾਂ ਤੇ ਅਹੰਕਾਰ ਕੀ ਪ੍ਰਤੀਤ ਕੀ ਉਤਪੱਤੀ ਲੈ ਕਹੀਏ। इस रीति से उत्तर उत्तर अहंकार आदिक और तिनके ज्ञान की जो उत्पत्ति ताके हेतु पूर्व पूर्व मिथ्या अहंकार आदि के ज्ञान जन संस्कार बने
बने ठीक है।
और जो ऐसे कहे उत्तर उत्तर अहंकार आदिकन के अध्यास विखे तो यद्यपि पूर्व पूर्व अध्यास के संस्कार बने हेतु
बने हैं तथा भी प्रथम उत्पन्न जो अहंकार और ताका ज्ञान ताके हेतु संस्कार बने पहला जड़ा पैदा होया अहंकार वो तो जड़े संस्कार बन गए ना वो हेतु है देख क्योंकि ताके पूर्व अहंकार उत्पन्न हुआ होवे तो ताके ज्ञान के संस्कार भी होवे सो प्रथम अहंकार से पूर्व और अहंकार हुआ नहीं तैसे सर्व वस्तु के प्रथम अध्यास के हेतु संस्कार बने नहीं। इन्हें हम गल बेड़ी है भी जरा पहला अहंकार है तो पहला अहंकार है ही नहीं सी जी पहला वस्तु देखी ही नहीं भावना पैदा नहीं अध्यास की समग्री नहीं बनती इस वास्ते प्रथम जड़े तैसे सर्व वस्तु के प्रथम अध्यास के हेतु संस्कार बने नहीं। इन्हें क्या संस्कार जड़े अध्यास के हेतु है परंतु कहना नहीं बनते क्योंकि पूर्व में अहंकार किसी ने वेख्या ही नहीं सगा इस वास्ते उहदे च संस्कार बने ही नहीं। जे अहंकार देखिया नहीं तो संस्कार नहीं बने संस्कार नहीं बने तो अध्यास की समग्री नहीं बनती।
ਇਹ ਸ਼ੰਕਾ ਵੀ ਸਿਧਾਂਤ ਕੇ ਅਗਿਆਨ ਸੇ ਹੋਵੇ ਹੈ।
ਹਾਂ ਇਹ ਕਹਿੰਦਾ ਇਹ ਅਗਿਆਨ ਕਰਕੇ ਹੈ ਜਿਹਨੂੰ ਸਿਧਾਂਤ ਦਾ ਨਹੀਂ ਪਤਾ ਉਹਦੇ 'ਚ ਇਹ ਸ਼ੰਕਾ ਪੈਦਾ ਹੋਏਗੀ ਕਿਉਂਕਿ ਵਿਦਾਂਤ ਕਾ ਸਿਧਾਂਤ ਹੈ ਏਕ ਬ੍ਰਹਮ ਔਰ ਈਸ਼ਵਰ ਜੀਵ ਅਵਿਦਿਆ ਔਰ ਅਵਿਦਿਆ ਕਾ ਚੇਤਨਯ ਸੇ ਸੰਬੰਧ ਔਰ ਅਨਾਦੀ ਵਸਤੂ ਕਾ ਭੇਦ ਜੇ ਖੱਟ ਵਸਤੂ ਸਰੂਪ ਸੇ ਅਨਾਦੀ ਹੈ ਕਿਹੜੀ ਕਿਹੜੀ ਬ੍ਰਹਮ ਅਤੇ ਈਸ਼ਵਰ जीव अविद्या और अविद्या का चैतन्य से संबंध अनादि वस्तु का भेद ये जनिया चीजा खट है ना ये खट वस्तुआ स्वरूप तो अनादि कही ने जहाँ वस्तु की उत्पत्ति होवे नहीं सो वस्तु स्वरूप से अनादि कही है अनादि कहने इन खट की उत्पत्ति होवे नहीं जहाँ तक स्वरूप से अनादि है और हंकाराधिकरण की तो श्रुति में उत्पत्ति कही है या तो स्वरूप से अनादि यद्यपि अहंकार आदि नहीं तथापि प्रवाह रूपी रूप में सर्व वस्तु अनादि है। प्रकृति नू विद्वान लोगों ने मतलब प्रवाह करके अनादि मनिया जिथे ईश्वर नू अनादि मनिया उत्थे प्रकृति नू माया नू प्रवाह करके अनादि मनिया साधो अचरज लख्यो न जाई एक उपजत एक बिनसत रहो साधो रचना राम बनाई एक उपजत एक बिनसत रहो अचरज रखना चाहिए जानी ये जी माया ये प्रवाह करके नाती है एक गंगा जल का पानी है पहाड़ चो आई जाता जाई जाता होर आई जाता जाई जाता उदा जिस तरह बेग नहीं टुटता पानी चलिया रहा इस तरह जी माया की प्रकृति संसार हैगा यदा भी प्रवाह करके ये मुकता नहीं और जड़ा ईश्वर है वह अनादि है तो ईश्वर तो पैदा की हुई जी माया रूपी संसार है यह भी अनादि है।
सर्व वस्तु का प्रवाह दूर होवे नहीं अनादि काल में ऐसा समय कोई पूर्व हुआ नहीं या समय कोई घट होवे नहीं या तो घट का प्रवाह अनादि है। इस रीत में से सर्व वस्तु का प्रवाह अनादि है प्रलय काल में भी सुकोपत की न्याय सर्व वस्तु संस्कार रूप होए के रहे हैं या तो प्रपंच का प्रवाह अनादि होने तक प्रपंच अनाद कहिए ऐसा जाकू ज्ञान नहीं है ताकू यह शंका होए जो प्रथम अध्यास के हेतु संस्कार बने नहीं और सिद्धांत में किसी अहंकारादिक वस्तु का अध्यास सर्व में प्रथम है नहीं किंतु अपने से पूर्व पूर्व अध्यास से संपूर्ण उत्तर है या तो शंका बने नहीं इस रीति से सजाति के पूर्व ज्ञान जन संसार से अहंकार कादिकन
बंद का अध्यास बने नहीं
बंदया अध्यास बने बने
बंद का
यह प्रथम पाद का अर्थ
इन्हें यह गल कही जरा जिस तरह सिद्धांत की अहंकार आदि वस्तु का अध्यास स्वरूप में प्रथम है नहीं पहला अहंकार होया ही नहीं ਜੇ ਜਿੱਦਾਂ 6 ਮਹੀਨੇ ਪਹਿਲਾਂ ਸੱਪ ਦੇਖਿਆ ਸੀ, ਹੁਣ ਮੌਕੇ 'ਤੇ ਸੱਪ ਨਹੀਂ ਦੇਖਿਆ, ਉਹਦੇ ਜਿਹੜਾ ਇਤਿਹਾਸ ਦੀ ਸਮੱਗਰੀ ਆ ਉਹ 6 ਮਹੀਨੇ ਪਹਿਲਾਂ ਦੇਖੀ, ਜਿਹੜਾ ਸੱਪ ਦੇਖਿਆ ਉਹਦੀ ਸਾਡੀ ਪੂਰਵ ਬਿਰਤੀ ਹੈ ਉਹ ਹੈ। ਪਰੰਤੂ ਹੰਕਾਰ ਤਾਂ ਪਹਿਲਾਂ ਕਿਸੇ ਨੇ ਦੇਖਿਆ ਹੀ ਨਹੀਂ, ਇਸ ਵਾਸਤੇ ਉਹ ਕਹਿੰਦਾ ਕਿੰਤੂ ਆਪਣੇ ਸੇ ਪੂਰਵ, ਪੂਰਵ ਸੇ ਅਧਿਆਸ ਦੇ ਸੰਪੂਰਨ ਉੱਤਰ ਹੈ ਸ਼ੰਕਾ ਬਣੇ ਨਹੀਂ। ਕਿਉਂ? ਸਜਾਤੀ ਦੇ ਪੂਰਵ ਗਿਆਨ ਜਨੇ ਸੰਸਕਾਰ ਸੇ ਹੰਕਾਰ ਆਦਿ ਬੰਧ ਕਾ ਅਧਿਆਸ ਬਣਿਆ, ਅਤੇ ਇਸ ਹੰਕਾਰ ਦਾ ਪੂਰਵ ਗਿਆਨ ਹੈ ਹੀ ਨਹੀਂ, ਸੰਸਕਾਰ ਹੈ ਹੀ ਨਹੀਂ ਉਹਦੇ। ਹੰਕਾਰ ਤਾਂ ਹੁਣੇ ਪੈਦਾ ਹੋਇਆ, ਹੰਕਾਰ ਤਾਂ ਜਨੇ ਭਵਿੱਖ ਵਿੱਚ ਹੀ ਪੈਦਾ ਹੁੰਦਾ, ਮਤਲਬ ਜਿਸ ਵੇਲੇ ਆਦਮੀ ਨੂੰ ਗੁੱਸਾ ਹੁੰਦਾ ਹੰਕਾਰ ਦਾ ਤਾਂ ਹੀ ਪੈਦਾ ਹੁੰਦਾ, ਉਹਦੇ ਪੂਰਵ ਤਾਂ ਹੰਕਾਰ ਹੈ ਹੀ ਨਹੀਂ ਸੀਗਾ। ਭਾਵੇਂ ਅੰਦਰ ਬੈਠਾ ਆ, ਅੰਦਰੋਂ ਨਿਕਲਦਾ, ਪਰ ਹੰਕਾਰ ਦਾ ਜਿਹੜਾ ਜਿਸ ਚੀਜ਼ 'ਤੇ ਵਸੂ 'ਤੇ ਹੰਕਾਰ ਆਇਆ, ਰੋਧ ਆਣ ਕੇ ਹੰਕਾਰ ਪੈਦਾ ਹੋਇਆ, ਉਹ ਕਿਸੇ ਦੇ ਪਹਿਲਾਂ ਸੰਸਕਾਰ ਸਜਾਤੀ ਭੇਦ ਕਰਕੇ ਨਹੀਂ ਦੇਖੀ, ਇਸ ਵਾਸਤੇ ਉਹ 'ਚ ਸੰਸਕਾਰ ਜਿਹੜੇ ਬਣਦੇ ਨਹੀਂ ਹੈ।
ਔਰ ਜੋ ਪੂਰਵ ਕਹੇ ਤਿੰਨ ਪ੍ਰਕਾਰ ਕਾ ਦੋਖ ਅਧਿਆਸ ਕਾ ਹੇਤੂ, ਔਰ ਬੰਧ ਕੇ ਅਧਿਆਸ ਮੇਂ ਕੋਈ ਵੀ ਦੋਖ ਬਣੇ ਨੇ, ਜਾਂ ਤੇ ਬੰਧ ਸੱਤ ਹੈ ਜੋ ਸ਼ੰਕਾ ਬਣੇ ਨੇ, ਕਾਹੇ ਤੇ ਜੋ ਦੋਖ ਹੈ ਬਿਨਾਂ ਅਧਿਆਸ ਹੋਵੇ ਨਹੀਂ, ਤੋ ਅਧਿਆਸ ਕਾ ਹੇਤੂ ਦੋਖ ਹੋਵੇ, ਜੈਸੇ ਤੁਰੀ ਤੰਤ ਵੇਮ ਪੱਟ ਕੇ ਹੇਤੂ ਹੈ, ਤੁਰੀ ਤੱਤ ਤੰਤ ਵੇਮ ਹੋਵੇ ਤੋ ਪੱਟ ਹੋਵੇ, ਔਰ ਨਹੀਂ ਹੋਵੇ ਤੋ ਪੱਟ ਹੋਵੇ ਨਹੀਂ,
ਕੱਪੜਾ ਨਹੀਂ ਬਣਦਾ,
ਤੈਸੇ ਦੋਖ ਅਧਿਆਸ ਕੇ ਹੇਤੂ ਹੇਤੂ ਨਹੀਂ, ਕਾਹੇ ਤੇ ਸਾਦ੍ਰਿਸ਼ ਦੋਖ ਬਿਨਾਂ ਆਤਮਾ ਮੇਂ ਜਾਤ ਕਾ ਅਧਿਆਸ ਹੋਵੇ ਹੈ, ਬ੍ਰਹਮਣਤਵ ਸੇ ਆਦਿ,
ਬ੍ਰਹਮ ਤੱਤਵ ਸੇ ਆਦਿ ਲੈ ਕੇ ਜੋ ਜਾਤੀ ਹੈ, ਸੋ ਸਥੂਲ ਸਰੀਰ ਕਾ ਧਰਮ ਹੈ, ਆਤਮਾ ਕਾ ਔਰ ਸੂਕਸ਼ਮ ਸਰੀਰ ਕਾ ਧਰਮ ਨਹੀਂ ਹੈ। ਜਿਹੜਾ ਇਹ ਸਥੂਲ ਸਰੀਰ 'ਚ ਕਹਿੰਦੇ ਬ੍ਰਾਹਮਣ ਹੈ, ਬ੍ਰਹਮ ਤੱਤਵ ਇਹਨੂੰ ਹੈ, ਪਰੰਤੂ ਆਤਮਾ ਦਾ ਤੇ ਵਿੱਚ ਸੂਕਸ਼ਮ ਸਰੀਰ ਦਾ ਧਰਮ ਨਹੀਂ, ਕਿਉਂਕਿ ਸਰੀਰ ਔਰ ਸਰੀਰ ਕੋ ਪ੍ਰਾਪਤ ਹੋਵੇ ਤਾਂ ਆਤਮਾ ਔਰ ਸੂਕਸ਼ਮ ਸਰੀਰ ਅਤੇ ਜੋ ਪੂਰਵ ਸਰੀਰ ਮੇਂ ਹੈ ਸੋ ਹੀ ਰਹੇ ਹੈ, ਆਤਮਾ ਦਾ ਰੂਪ ਨਹੀਂ ਬਦਲਦਾ, ਉਹੀ ਰਹਿੰਦੀ ਹੈ। ਜਿਵੇਂ ਵੱਖ ਵੱਖ ਸਰੀਰ ਜਾਏਗੀ, ਕਾਰਨ ਆਤਮਾ ਮਰਦੀ ਨਹੀਂ ਹੈ, ਉਹ ਇੱਕੋ ਰੂਪ ਰਹਿੰਦੀ ਹੈ। ਸੋ ਜਾਤੀ ਔਰ ਵੀ ਹੋਵੇ ਹੈ, ਇਹ ਨਿਯਮ ਨਹੀਂ, ਪਹਿਲਾਂ ਪਤਾ ਨਹੀਂ ਬ੍ਰਾਹਮਣ ਸੀਗਾ, ਫਿਰ ਪਤਾ ਨਹੀਂ ਖੱਤਰੀ ਬਣ ਗਿਆ, ਦੁਬਾਰਾ ਜਨਮ ਲੈ ਕੇ। ਪੂਰਵ ਸਰੀਰ ਮੇਂ ਜਾਤੀ ਹੈ, ਸੋ ਹੀ ਉੱਤਰ ਸਰੀਰ ਮੇਂ ਹੋਵੇ ਹੈ, ਚਾਹੀਦੀ ਹੈ। ਆਤਮਾ ਕਾ ਥਾ ਸੂਕਸ਼ਮ ਸਰੀਰ ਕਾ ਧਰਮ ਜਾਤੀ ਹੋਵੇ, ਤੋ ਉੱਤਰ ਸਰੀਰ ਵਿਖੇ ਔਰ ਜਾਤੀ ਨਹੀਂ ਹੋਈ ਚਾਹੀਦੀ। ਪਹਿਲਾਂ ਪਸ਼ੂ ਵੀ ਬਣੇ, ਫਿਰ ਬੰਦਾ ਬਣ ਗਿਆ, ਨਹੀਂ ਚਾਹੀਦੀ। ਜਾਂ ਤਾਂ ਆਤਮਾ ਕਾ ਔਰ ਸੂਕਸ਼ਮ ਸਰੀਰ ਕਾ ਧਰਮ ਜਾਤੀ ਨਹੀਂ, ਕਿੰਤੂ ਸੁਥੂਲ ਸਰੀਰ ਕਾ ਧਰਮ ਹੈ ਔਰ ਜਾਤੀ ਮੇਂ ਦੋ ਜਾਤੀ ਹੈ। ਸੋ ਜਾਤੀ ਵਿਜਾਤੀ ਭੇਦ ਕੇਵਲ ਸਰੀਰ ਵਿੱਚ ਹੈ, ਆਤਮਾ ਵਿੱਚ ਔਰ ਸੂਕਸ਼ਮ ਸਰੀਰ ਵਿੱਚ ਨਹੀਂ ਹੈ। ਇਸ ਰੀਤੀ ਸੇ ਬ੍ਰਾਹਮਣ ਤੱਤਵ ਕਸ਼ਤਰੀ ਤੱਤਵ ਵੈਸੇ ਜਾਤੀ ਕਾ ਆਤਮਾ 'ਚ ਭਾਨ ਹੋਵੇ ਹੈ, ਜਾਂ ਤਾਂ ਆਤਮਾ ਮੇਂ ਜਾਤੀ ਕਾ ਅਧਿਆਸ ਹੈ, ਜੈਸੇ ਰੱਜੂ ਮੇਂ ਸਰਪ ਪਰਮਾਰਥ ਮੇਂ ਨਹੀਂ। ਜਿਸ ਤਰ੍ਹਾਂ ਰੱਜੂ ਵਿੱਚ ਸਰਪ ਅਸਲ ਵਿੱਚ ਨਹੀਂ ਹੈ ਔਰ ਭਾਨ ਹੋਵੇ ਹੈ, ਪ੍ਰਤੀਤੀ ਹੁੰਦਾ, ਜਾਂ ਤਾਂ ਰੱਜੂ ਮੇਂ ਸਰਪ ਕਾ ਅਧਿਆਸ ਹੈ, ਜੈਸੇ ਆਤਮਾ ਮੇਂ ਜਾਤੀ ਨਹੀਂ ਔਰ ਭਾਨ ਹੋਵੇ ਹੈ, ਜਾਂ ਤਾਂ ਆਤਮਾ ਮੇਂ ਜਾਤੀ ਕਾ ਅਧਿਆਸ ਹੈ।
ਔਰ ਆਤਮਾ ਕੇ ਸਾਥ ਜਾਤ ਕਾ ਸਾਦ੍ਰਿਸ਼ ਨਹੀਂ ਹੈ,
ਆਹੋ,
ਕਾਹੇ ਤੇ ਆਤਮਾ ਵਿਆਪਕ ਹੈ ਔਰ ਜਾਤ ਜਾਤੀ
ਪਰਛਿੰਨ ਹੈ,
ਆਤਮ ਪ੍ਰਤਿਅਕ ਹੈ ਔਰ ਜਾਤ ਪ੍ਰਾਗ, ਆਤਮਾ ਵਿਖਈ ਹੈ ਔਰ ਜਾਤੀ ਵਿਖੈ ਹੈ। ਇਸ ਰੀਤੀ ਸੇ ਆਤਮਾ ਮੇ ਵਿਰੋਧੀ ਜਾਤ ਕਾ ਵੀ ਅਧਿਆਸ ਹੋ ਗਿਆ, ਦਵਿਜਤ ਔਰ ਤ੍ਰਿਵਰਣ ਕਾ ਹੈ,
ਦਵਿਜਾਤੀ ਨਾਮ ਤ੍ਰਿਵਰਣ ਕਾ ਹੈ, ਦਵਿਜਾਤੀ
ਜੈਸੇ ਆਤਮਾ ਵਿਖੇ ਸਾਦ੍ਰਿਸ਼ ਤੇ ਬਿਨਾਂ ਜਾਤ ਕਾ ਅਧਿਆਸ ਹੋਵੇ ਹੈ, ਤੈਸੇ ਸਾਦ੍ਰਿਸ਼ ਬਿਨਾਂ ਅਹੰਕਾਰ ਆਦਿਕ ਬੰਧ ਕਾ ਅਧਿਆਸ ਵੀ ਆਤਮਾ ਮੇਂ ਬਣੇ ਹੈ। ਸਾਦ੍ਰਿਸ਼ ਦੋਖ ਅਧਿਆਸ ਕਾ ਹੇਤੂ ਨਹੀਂ, ਜੋ ਸਾਦ੍ਰਿਸ਼ ਦੋਖ ਅਧਿਆਸ ਕਾ ਹੇਤੂ ਹੋਵੇ ਤੋ ਆਤਮਾ ਮੇਂ ਜਾਤੀ ਕਾ ਅਧਿਆਸ ਨਹੀਂ ਹੁਆ ਚਾਹੀਏ। ਔਰ ਸੰਖ ਮੇਂ ਪੀਤਤਾ
ਕਾ
ਅਧਿਆਸ ਨਹੀਂ ਹੁਆ ਚਾਹੀਏ, ਔਰ ਮਿਸਰੀ ਮੇਂ ਕਟੁਤਾ ਕਾ ਅਧਿਆਸ ਨਹੀਂ ਹੁਆ ਚਾਹੀਏ। ਕਾਹੇ ਤੇ ਸਵੇਦ ਔਰ ਪੀਤ ਕਾ ਵਿਰੋਧ ਹੈ, ਸਾਦ੍ਰਿਸ਼ ਨਹੀਂ, ਤੈਸੇ ਮਧੁਰ ਔਰ ਕਟੁਕਾ ਵਿਰੋਧ
ਹੈ, ਕੌੜੇ ਦਾ ਤਾਂ ਮਿੱਠੇ ਦਾ ਵਿਰੋਧ ਹੈ,
ਸਾਦ੍ਰਿਸ਼ ਨਹੀਂ, ਅਤੇ ਅਧਿਸ਼ਠਾਨ ਮੈਂ ਮਿੱਥਿਆ ਵਸਤੂ ਕਾ ਸਾਦ੍ਰਿਸ਼ ਦੋਖ ਅਧਿਆਸ ਕਾ ਹੇਤੂ ਨਹੀਂ।
ਖੰਡਨ ਕਰਤਾ ਹੁੰਦਾ, सदृश नहीं जाते अधिष्ठान विच मिथ्या वस्तु का सदृश दोष नहीं है। अध्यास का हेतु नहीं बनता, रस्सी अध्यास का हेतु बनी जी ते, पर इतने सदृश दोष है नहीं, इस वास्ते नहीं बनता। पर माता दोष का खंडन, ये खंडन मंडल च बड़ा आया, इतने तक पढ़ लो चेत समान्य प्रकाश रहेगा। हाँ के थोड़ा पढ़ो,
जैसे परमात्मा का लोभ भय आदि दुख भी अध्यास का हेतु नहीं।
परमाता का काहे ते
जो लोभ रहत विरागवान पुरख है ताको बी सी पी में रूपे का अध्यास होवे है
तो नहीं होना,
तो नहीं हुआ चाहिए। या ते
परमात्मा ज्ञानवान नु भी जदों सीपी वो ज्ञानवान भी तुरै जावे रात नु रस्सी दिसे उन्हें भी अध्यास बन जाता सप का। ज्ञान जानी एक वखरी चीज है, पर राधे देरे विच तां सप दा अध्यास है, ज्ञानवान नू भी बनेगा, वह भी एक पासे हो जूगा सप है। ये कहना ज्ञानवान पुरुष नू नहीं चाहिए, परंतु है तो नहीं हुआ चाहिए। जहाँ तक परमाता का दोष भी अध्यास का हेतु नहीं है, प्रमाण दोष खंडन, प्रमाण का दोष भी अध्यास का हेतु नहीं। कहे थे सर्व पुरखों को रूप रहत जो आकाश है, सो नील रूप वाला प्रतीत हो, किसी को कटा तथा तंबू के आकार का प्रतीत हो, जहाँ दे सर्व को आकाश में नील रूप का कटाहा कहा तथा तंबू का अध्यास है, और सर्व के नेत्र रूप प्रमाण में दोष कहना भरे नहीं। जहाँ दे प्रमाण का दोष अध्यास का हेतु नहीं। आकाश में नीलादकन का जो अध्यास है ताकि भी कहे एक प्रमाण दो का ही अभाव नहीं, किंतु सर्व दोषन का अभाव है, सदर्श भी नहीं परमाता का दोष भी नहीं। जैसे सर्व दोष के अभाव से भी आकाश में नीलादकन का अध्यास हो गए हैं, तैसे आत्मा विखे भी बंध का अध्यास दोष बिना ही बने हैं।
याते पढ़ना के
दो, हाँ जी, दोष के अभाव से
बंध अध्यास रूप नहीं, ये शंका बने नहीं, काहे ते सर्व दोष का अभाव भी है
तो भी आकाश में नीलादकन का
अध्यास सर्व पुरुषों को होवे है, याते दो का अध्यास का हेतु
नहीं है।
वित्त के चतुर्थ पाद का यह अर्थ है जिनके कोई वित्त प्रवृत्त कहिए,
प्रवृत्ति कहिए, पैसे आदि लेके अक्षेम कहिए, दोष नहीं है। जिन्हें अखा च जिदा हम पीड़ी आले वाले नु सारा को पीड़ा ही दीदा, पर जिदे च पित्त आदि प्रवृत्त आदि को रोग नहीं है, अक्षेम कहिए दोष नहीं है, तिनको भी आकाश नीला रूप ही नजर आवे हैं।
और कटाकार और तंबू के आकार पासे है,
हाँ, जिदे अखा च दोष है निगाह नेत्र दोष है नहीं, उन्होंने भी सारे कटार रूप ही नजर आता, नीला ही नजर आता।
या ते प्रमाण दोख अध्यास का हेतु नहीं, शेम नाम कुशल का है, ताका विरोधी जो प्रमाण दोख सो अशेम कहिए है, ज्ञान का साधन जो इंद्रिय सो प्रमाण कहिए है, इस रीति से दोख अभ्यास का हेतु नहीं।
जाते बंध के अध्यास में दोष की अपेक्षा नहीं।
और संक्षेप शरीर में बंध के अध्यास समय दोख भी प्रतिपादन प्राप्त दप किए
प्रतिपादन किए
विस्तार के
भैसे हमने नहीं लिखे।
और अध्यास के हेतु जो दोख होवे तो दोख निरूपण करते सो दोख अध्यास के हेतु नहीं, जाते भी दोख का निरूपण नहीं किया।
अच्छा, सारी चीज का खंडन किया है ना, अध्यास की सौगरी बनती, जिहड़ा ज्ञानवान पुरश है ज्ञानवान पुरश नूं भी अध्यास समग्री नज़र आ जाती है, रस्सी च नहीं होनी चाहिए, उन्हों भी सिप्पी में चांदी का भरम हो सकता, नहीं होना चाहिए पर हैगा। असल में जेडे चार दोषों का खंडन किया, जिहड़ा सदर्श दोष पूर्ववृत्ति और तिमर दोष ते नेत्र दोष, इन्हों का खंडन किया, नहीं अध्यास समग्री च बनते नहीं। बस में वेदांत में यह क्रिया होती है अध्यास की समग्री।